ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਸਤਿਗੁਰੂ ਗਰੀਬ ਨਿਵਾਜ ਅੰਤਰਯਾਮੀ ਪਤਿਤ ਪਾਵਨ ਭਗਤ ਵਛਲ ਕਿਰਪਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਪਰਖੇ ਪੰਚਮੀ ਦੇ ਜੋੜ ਮੇਲੇ ਪੰਚਮੀ ਦੇ ਮਹੀਨਾਵਾਰੀ ਸਮਾਗਮ ਬਹੁਤ ਹੀ ਸ਼ਰਧਾ ਭਾਵਨਾ ਆਸਥਾ ਤੇ ਸਤਿਕਾਰ ਸਹਿਤ ਮਨਾ ਰਹੇ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਕੇ ਸਿੱਖ ਗੁਰੂ ਕੀਆਂ ਸੰਗਤਾਂ ਮਾਈ ਭਾਈ ਸਭ ਹਾਜ਼ਰੀਆਂ ਭਰਕੇ ਜਿੱਥੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤੇ ਹਨ ਉੱਥੇ ਨਾਲ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਕੇ ਦੀਵਾਨਾਂ ਚ ਹਾਜ਼ਰੀਆਂ ਭਰਕੇ ਰਾਗੀ ਸਿੰਘਾਂ ਪਾਸੋਂ ਗੁਰਬਾਣੀ ਦਾ ਕੀਰਤਨ ਤੇ ਢਾਡੀ ਸਿੰਘਾਂ ਪਾਸੋਂ ਸੂਰਵੀਰ ਬਹਾਦਰ ਯੋਧਿਆਂ ਦੀਆਂ ਵਾਰਾਂ ਆਪ ਜੀ ਨੇ ਸਰਵਣ ਕੀਤੀਆਂ ਹਨ। ਲੜੀਵਾਰ ਇਤਿਹਾਸ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਪੰਘਾਣੀ ਦਾ ਜੰਗ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਜੀਵਨ ਕਾਲ ਦਾ ਇਹ ਪਹਿਲਾ ਜੰਗ ਹੈ ਔਰ ਇਸ ਜੰਗ ਦੇ ਵਿੱਚ ਸਤਿਗੁਰਾਂ ਦੇ ਸੂਰਮੇ ਬਹਾਦਰ ਯੋਧੇ ਬੜੀ ਦਲੇਰੀ ਨਾਲ ਲੜ ਰਹੇ ਨੇ, ਬਹੁਤ ਭਾਰੀ ਬਹਾਦਰੀ ਨਾਲ ਲੜ ਰਹੇ ਨੇ। ਇੱਕ ਵਾਰ ਚੰਦੇਲੀਆ ਰਾਜਾ ਔਰ ਚੰਦੇਲੀਏ ਰਾਜੇ ਦੇ ਨਾਲ ਰਾਜਾ ਹਰੀ ਚੰਦ ਇਹਨਾਂ ਨੇ ਬਹੁਤ ਜ਼ੋਰ ਦਾ ਹਮਲਾ ਕੀਤਾ ਤੋ ਇਧਰੋਂ ਦੀਵਾਨ ਭਾਈ ਨੰਦ ਚੰਦ ਜੀ, ਭਾਈ ਦਇਆ ਰਾਮ ਜੀ, ਭਾਈ ਸੰਗੋ ਸ਼ਾਹ ਜੀ, ਭਾਈ ਜੀਤ ਮੱਲ ਜੀ, ਗੁਲਾਬ ਚੰਦ ਜੀ, ਮਾਰੀ ਚੰਦ ਜੀ, ਗੰਗਾ ਰਾਮ ਜੀ, ਭਾਈ ਸਾਹਿਬ ਚੰਦ ਜੀ ਇਹਨਾਂ ਮਹਾਰਾਜ ਜੀ ਕੋਲੋਂ ਆਗਿਆ ਲਈ, ਸਤਿਗੁਰੂ ਜੀ ਅਸੀਂ ਅੱਗੇ ਜਾਈਏ ਤੇ ਜਾ ਕੇ ਦੁਸ਼ਮਣ ਦਾ ਹੱਲਾ ਰੋਕੀਏ। ਗੁਰਦੇਵ ਕੋਲੋਂ ਆਗਿਆ ਲੈ ਕੇ ਸੂਰਮੇ ਅੱਗੇ ਜਾ ਡਟੇ ਹਨ। ਭਾਈ ਸਾਹਿਬ ਭਾਈ ਜੀਤ ਮੱਲ ਜੀ ਇਹਨਾਂ ਦਾ ਭੇਡ ਰਾਜੇ ਹਰੀ ਚੰਦ ਨਾਲ ਹੋਇਆ ਔਰ ਭਾਈ ਸੰਗੋ ਸ਼ਾਹ ਜੀ ਇਹਨਾਂ ਦਾ ਸਾਹਮਣਾ ਨਜਾਬਤ ਖਾਂ ਨਾਲ ਹੋਇਆ, ਜਿਹੜਾ ਮੁਸਲਮਾਨਾਂ ਦਾ ਇੱਕ ਜਰਨੈਲ ਸੀ ਜਿਹੜੇ ਸਤਿਗੁਰਾਂ ਕੋਲ ਪਹਿਲਾਂ ਭਰਤੀ ਸਨ। ਨਜਾਬਤ ਖਾਂ ਦੇ ਨਾਲ ਭਾਈ ਸੰਗੋ ਸ਼ਾਹ ਜੀ ਦਾ ਮੁਕਾਬਲਾ ਹੋ ਰਿਹਾ। ਭਾਈ ਜੀਤ ਮੱਲ ਜੀ ਇਤਨੀ ਦਲੇਰੀ ਨਾਲ ਲੜੇ, ਇਤਨੀ ਬਹਾਦਰੀ ਨਾਲ ਲੜੇ ਕਿ ਹਰੀ ਚੰਦ ਦੇ ਨਾਲ ਸਾਂਝੇ ਵਾਰ ਤੀਰਾਂ ਦੇ ਹੁੰਦੇ ਰਹੇ ਤੋ ਆਖਰਕਾਰ ਜਦੋਂ ਅਖੀਰਲੇ ਤੀਰ ਦੋਹਾਂ ਸੂਰਮਿਆਂ ਦੇ ਚੱਲੇ ਤੇ ਭਾਈ ਜੀਤ ਮੱਲ ਜੀ ਦਾ ਤੀਰ ਮਰਮ ਸਥਲ ਜੋ ਹੁੰਦਾ ਹੈ ਮੋਢੇ ਦੇ ਨਾਲ ਵਿਚਕਾਰਲੀ ਜਗ੍ਹਾ, ਉੱਥੇ ਹਰੀ ਚੰਦ ਦੇ ਤੀਰ ਵੱਜ ਕੇ ਪਾਰ ਨਿਕਲਿਆ ਤੇ ਬੇਹੋਸ਼ ਹੋ ਕੇ ਹਰੀ ਚੰਦ ਡਿੱਗ ਪਿਆ। ਪਰ ਜਿਹੜਾ ਤੀਰ ਹਰੀ ਚੰਦ ਨੇ ਚਲਾਇਆ ਸੀ ਉਹ ਤੀਰ ਭਾਈ ਜੀਤ ਮੱਲ ਜੀ ਦੇ ਹਿਰਦੇ ਵਿੱਚ ਵੱਜਾ, ਦਿਲ ਵਾਲੀ ਥਾਂ ਤੇ ਹਿਰਦੇ ਵਾਲੀ ਥਾਂ ਤੇ ਵੱਜ ਕੇ ਪਾਰ ਨਿਕਲ ਗਿਆ ਔਰ ਭਾਈ ਜੀਤ ਮੱਲ ਜੀ ਬੜੀ ਬਹਾਦਰੀ ਨਾਲ ਅੱਗੇ ਕਦਮ ਵਧਾ ਕੇ ਸਨਮੁਖ ਹੋ ਕੇ ਮੂਹਰੇ ਹੋ ਕੇ ਦੁਸ਼ਮਣ ਵੱਲ ਵੇਖ ਕੇ ਕਚੀਚੀਆਂ ਵੱਟਦਿਆਂ ਭਵਾਂ ਚੜੀਆਂ ਹੋਈਆਂ ਬੜੇ ਰੋਸ ਨਾਲ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਭਾਈ ਜੀਤ ਮੱਲ ਜੀ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਤੋ ਗੁਰੂ ਕਲਗੀਧਰ ਜੀ ਨੇ ਭਾਈ ਜੀਤ ਮੱਲ ਜੀ ਦੀ ਬੜੀ ਸ਼ਲਾਘਾ ਕੀਤੀ, ਆਖਿਆ ਧੰਨ ਹੈ ਇਹਦੀ ਮਾਂ, ਧੰਨ ਹੈ ਇਹਦਾ ਪਿਤਾ ਜਿਸ ਨੇ ਆਪਣਾ ਛੱਤਰੀ ਧਰਮ ਪਾਲਿਆ ਔਰ ਛੱਤਰੀ ਧਰਮ ਦੀ ਪਾਲਣਾ ਕਰਕੇ ਰਣ ਭੂਮੀ ਵਿੱਚ ਸ਼ਹਾਦਤ ਦਾ ਜਾਮ ਪੀਤਾ। ਭਾਈ ਜੀਤ ਮੱਲ ਜੀ ਦੀ ਲੋਥ ਉਹਨਾਂ ਦਾ ਸਰੀਰ ਨਾਲ ਦੇ ਸਾਥੀ ਸੂਰਮੇ ਚੁੱਕ ਕੇ ਲੈ ਆਏ ਔਰ ਹਰੀ ਚੰਦ ਦਾ ਸਰੀਰ ਚੁੱਕ ਕੇ ਉਹ ਲੈ ਗਏ। ਉਹਦੇ ਨਾਲ ਦੇ ਸਾਥੀ ਪੱਖਾ ਝੱਲਦੇ ਨੇ, ਉਹਦਾ ਤੀਰ ਕੱਢ ਕੇ ਮੋਢੇ ਵਿੱਚੋਂ ਉਹਦੇ ਤੇ ਮਲਮ ਪੱਟੀ ਕਰਦੇ ਨੇ, ਉਹ ਪੱਖਾ ਚਲਾ ਕੇ ਮੂੰਹ ਵਿੱਚ ਪਾਣੀ ਪਾਉਂਦੇ ਕਿ ਹਰੀ ਚੰਦ ਹੋਸ਼ ਵਿੱਚ ਆ ਜਾਏ। ਫਤਿਹ ਸ਼ਾਹ ਰਾਜਾ ਬੜਾ ਡਰਿਆ ਹੋਇਆ ਤੋ ਕਲਗੀਧਰ ਨੇ ਇਹਨੂੰ ਡਰਾਉਣ ਵਾਸਤੇ ਇੱਕ ਕਲਾ ਵਰਤਾਈ, ਰਾਮ ਸਿੰਘ ਨੂੰ ਆਖਿਆ, ਰਾਮ ਸਿੰਘ ਗੋਲਾ ਚਲਾਓ ਤੋਪ ਦਾ, ਜਿਹੜਾ ਫਤਿਹ ਸ਼ਾਹ ਦੇ ਨੇੜੇ ਜਾ ਕੇ ਡਿੱਗੇ ਔਰ ਫਤਿਹ ਸ਼ਾਹ ਡਰ ਕੇ ਪਿਛਾਂਹ ਨੂੰ ਦੌੜ ਜਾਏ। ਭਾਈ ਰਾਮ ਸਿੰਘ ਨੇ ਉਸ ਵੇਲੇ ਤੋਪ ਦਾ ਗੋਲਾ ਦਾਗਿਆ, ਉਹ ਗੋਲੇ ਨੇ ਦੋ ਤਿੰਨ ਬੰਦੇ ਇਹਨਾਂ ਦੇ ਮਾਰ ਮੁਕਾਏ। ਫਤਿਹ ਸ਼ਾਹ ਡਰ ਗਿਆ, ਰਾਜਾ ਚੰਦੇਲੀਆ ਡਰ ਗਿਆ, ਡਰ ਕੇ ਪਿਛਾਂਹ ਨੂੰ ਚਲੇ ਗਏ ਕਿ ਕਿਤੇ ਗੋਲਾ ਸਾਡੇ ਤੇ ਨਾ ਆ ਵੱਜੇ। ਸਾਡਾ ਤਾਂ ਜਿਹੜਾ ਸਭ ਤੋਂ ਵੱਡਾ ਸਿਪਾਹ ਸਲਾਰ ਯੋਧਾ ਸੀ ਹਰੀ ਚੰਦ, ਉਹ ਵੀ ਬੇਹੋਸ਼ ਪਿਆ, ਮੂਰਛਿਤ ਪਿਆ ਹੋਇਆ, ਕਿਵੇਂ ਲੜਾਂਗੇ ਅੱਗੇ ਹੋ ਕੇ, ਅਸੀਂ ਇਹਨਾਂ ਦਾ ਕਿਵੇਂ ਮੁਕਾਬਲਾ ਕਰਾਂਗੇ, ਕਿਉਂ ਨਾਹਕ ਬਿਨਾਂ ਗੱਲ ਤੋਂ ਆਪਣੇ ਪ੍ਰਾਣ ਗਵਾਉਂਦੇ ਹਾਂ। ਏਦਾਂ ਰਾਜੇ ਜਸਵਾਲੀਏ ਡਡਵਾਲੀਏ ਤੇ ਰਾਜੇ ਮਧਕਰ ਸ਼ਾਹ ਨੇ, ਜੋ ਚੰਦੇਲੀਆ ਰਾਜਾ ਹੈ, ਇਹ ਪਿਛਾਂਹ ਨੂੰ ਚਲੇ ਗਏ ਜਿੱਥੇ ਗੋਲੀ ਗੋਲਾ ਨਾ ਪਹੁੰਚੇ, ਕੋਈ ਤੀਰ ਇਹਨਾਂ ਤੱਕ ਨਾ ਪਹੁੰਚ ਸਕੇ। ਤੋ ਇਸ ਪ੍ਰਕਾਰ ਨਾਲ ਜਿਵੇਂ ਭਾਈ ਸੰਗੋ ਸ਼ਾਹ ਜੀ ਜੀਤਮਲ ਦੀ ਸ਼ਹਾਦਤ ਦਾ ਪ੍ਰਕਰਨ ਆਪ ਜੀ ਨੇ ਕੱਲ ਸਰਵਣ ਕਰ ਲਿਆ, ਤੇ ਜੀਤਮਲ ਦੇ ਹੀ ਵੱਡੇ ਭਰਾ ਸਨ ਭਾਈ ਸੰਗੋ ਸ਼ਾਹ ਜੀ, ਇਹ ਬੀਬੀ ਵੀਰੋ ਦੇ ਪੁੱਤਰ ਨੇ ਔਰ ਮੀਰੀ ਪੀਰੀ ਦੇ ਬਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦੋਤਰੇ ਹਨ। ਇਸ ਕਰਕੇ ਰਿਸ਼ਤੇ ਵਿੱਚ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਭਰਾ ਹਨ ਔਰ ਬੜੀ ਦਲੇਰੀ ਨਾਲ ਲੜ ਰਹੇ ਨੇ, ਬੜੀ ਬਹਾਦਰੀ ਨਾਲ ਲੜ ਰਹੇ ਨੇ ਭਾਈ ਸਾਹਿਬ ਭਾਈ ਸੰਗੋ ਸ਼ਾਹ ਜੀ। ਆਓ ਸਰਵਣ ਕਰੀਏ, ਸਾਰੀ ਸੰਗਤ ਗੁਰੂ ਚਰਨਾਂ ਨਾਲ ਆਪਣੀਆਂ ਸੁਰਤੀਆਂ ਜੋੜੋ, ਮਨ ਬਿਰਤੀਆਂ ਨੂੰ ਇਕਾਗਰ ਕਰਨ ਵਾਸਤੇ ਸਮੂਹ ਮਾਈ ਭਾਈ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਫਤਿਹ ਸ਼ਾਹ ਪਾਜੀਓ ਪਿੱਖਿਓ, ਹਰੀ ਚੰਦ ਚੰਦੇਲ।
ਫਤਿਹ ਸ਼ਾਹ ਰਾਜਾ ਉਸ ਵੇਲੇ ਭੱਜ ਗਿਆ, ਪਿਛਾਂਹ ਨੂੰ ਭੱਜ ਗਿਆ, ਜਦੋਂ ਗੋਲਾ ਡਿੱਗਾ ਨਾ ਤੋਪ ਦਾ ਲੱਗ ਗਏ ਤੇ ਪਿਛਾਂਹ ਨੂੰ ਭੱਜ ਪਿਆ, ਪਿਛਾਂਹ ਨੂੰ ਟੁਰ ਪਿਆ ਹਰੀ ਚੰਦ ਰਾਜਾ। ਜਦੋਂ ਚੰਦੇਲੀਏ ਰਾਜੇ ਨੇ ਵੇਖਿਆ ਕਿ ਹਰੀ ਚੰਦ ਤੇ ਚੰਦੇਲੀਏ ਨੇ ਜਿਸ ਵੇਲੇ ਵੇਖਿਆ ਕਿ ਚਕਰਤ ਹੋ ਕੇ ਚਿੱਤ ਵਿੱਚ ਬਹੁਤ ਜ਼ਿਆਦਾ ਹੈਰਾਨ ਹੋਏ।
ਚਕਰਿਤ ਚਿੱਤ ਚੋਂ ਪਿਓ ਚੱਪਿਓ, ਗਏ ਹਾਥ ਮੈਂ ਸੇਲ।
ਫਤਿਹ ਸ਼ਾਹ ਜਦੋਂ ਪਿੱਛੇ ਭੱਜ ਗਿਆ ਤੋ ਰਾਜਾ ਹਰੀ ਚੰਦ ਹੋਸ਼ ਵਿੱਚ ਆਇਆ, ਚੰਦੇਲੀਆ ਰਾਜਾ ਉਹ ਵੀ ਬਹੁਤ ਜ਼ਿਆਦਾ ਗੁੱਸੇ ਵਿੱਚ ਆਇਆ ਤੇ ਚੌਂਪ ਵਿੱਚ ਆ ਕੇ ਉਤਸ਼ਾਹ ਵਿੱਚ ਆ ਕੇ ਚੰਦੇਲੀਏ ਰਾਜੇ ਨੇ ਆਪਣੇ ਹੱਥ ਦੇ ਵਿੱਚ ਸ਼ਮਸ਼ੀਰ ਬਰਛੀ ਪਕੜੀ ਹੈ, ਬੜੀ ਵੱਡੀ ਭਾਰੀ ਤਿੱਖੀ ਬਰਛੀ ਇਹਨੇ ਆਪਣੇ ਹੱਥ ਵਿੱਚ ਪਕੜੀ ਹੈ।
ਰਸਾਵਲ ਚੰਦ ਦਇਆ ਰਾਮ ਬੀਰੰਗ ਨੰਦਨ ਚੰਦ ਧੀਰੰ।
ਭਾਈ ਸਾਹਿਬ ਭਾਈ ਦਇਆ ਰਾਮ ਜੀ ਜੋ ਸਤਿਗੁਰੂ ਗੁਰੂ ਕਲਗੀਧਰ ਜੀ ਮਹਾਰਾਜ ਜੀ ਦੇ ਬੜੇ ਸੂਰਬੀਰ ਬਹਾਦਰ ਯੋਧੇ ਸਿੱਖ ਨੇ, ਜੋ ਮਹਾਨ ਯੋਧੇ ਹਨ, ਇਹਨਾਂ ਦੇ ਨਾਲ ਭਾਈ ਦੀਵਾਨ ਨੰਦ ਚੰਦ ਜੀ ਬੜੇ ਸੂਰਮੇ ਧੀਰਜ ਨੂੰ ਧਾਰਨ ਕਰਕੇ ਆਏ ਹਨ।
ਉਪਿਓ ਗੰਗ ਰਾਮੰ ਗੁਲਾਬੰ ਸੋ ਨਾਮੰ।
ਔਰ ਭਾਈ ਸਾਹਿਬ ਭਾਈ ਗੰਗਾ ਰਾਮ ਜੀ ਗੰਗ ਰਾਮ ਜੀ ਜਿਨ੍ਹਾਂ ਨੇ, ਇਹ ਵੀ ਬੀਬੀ ਵੀਰੋ ਦੇ ਸਪੁੱਤਰ ਨੇ ਭਾਈ ਗੰਗਾ ਰਾਮ ਜੀ, ਭਾਈ ਗੰਗਾ ਰਾਮ ਜੀ ਔਰ ਭਾਈ ਗੁਲਾਬ ਚੰਦ ਜੀ ਜਿਨ੍ਹਾਂ ਦੇ ਨਾਮ ਹਨ, ਇਹ ਵੀ ਰੋਸ ਵਿੱਚ ਆਏ, ਵੀਰ ਰਸ ਵਿੱਚ ਆਏ।
ਮਰੇ ਹੋ ਜੀਤ ਮੱਲੰ ਪਿੱਖਿਓ ਪੂਮ ਥੱਲੰ।
ਇਹਨਾਂ ਨੇ ਵੇਖਿਆ ਕਿ ਇਹਨਾਂ ਦਾ ਇੱਕ ਮਹਾਨ ਸੂਰਮਾ ਭਾਈ ਜੀਤ ਮੱਲ ਜੰਗ ਦੇ ਮੈਦਾਨ ਵਿੱਚ ਤੀਰ ਵੱਜਣ ਕਰਕੇ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਿਆ ਔਰ ਉਹਨਾਂ ਦਾ ਸਰੀਰ ਰਣ ਭੂਮੀ ਦੇ ਵਿੱਚ ਪਿਆ ਹੋਇਆ ਹੈ।
ਸਭੇ ਕੋ ਪਤਾਏ ਪਹਾੜੀ ਪਲਾਏ।
ਉਸ ਵੇਲੇ ਫਿਰ ਸੂਰਮੇ ਬੜੇ ਰੋਸ ਵਿੱਚ ਆਏ, ਬੜੀ ਬਹਾਦਰੀ ਵਿੱਚ ਆ ਕੇ, ਜੋਸ਼ ਵਿੱਚ ਆ ਕੇ ਇਹਨਾਂ ਨੇ ਹੱਲਾ ਬੋਲਿਆ ਤੇ ਪਹਾੜੀ ਜਿੰਨੇ ਸਨ ਉਹਨਾਂ ਨੂੰ ਭਾਜੜਾਂ ਪੈ ਗਈਆਂ, ਜਿੰਨੇ ਪਹਾੜੀ ਸੂਰਮੇ ਜਰਨੈਲ ਸਨ ਸਭ ਅੱਗੇ ਲੱਗ ਕੇ ਭੱਜ ਪਏ।
ਸਧੀਰੰ ਚੰਦੇਲੰ ਤਰੇ ਆਥ ਸੇਲੰ।
ਪਰ ਜਿਹੜਾ ਰਾਜਾ ਮਧਕੁਰ ਸ਼ਾਹ ਚੰਦੇਲੀਆ ਸੀ ਉਹਨੇ ਮਨ ਚ ਧੀਰਜ ਧਾਰਨ ਕੀਤਾ ਤੇ ਹੱਥ ਵਿੱਚ ਬਰਛੀ ਪਕੜ ਕੇ ਉਹ ਮੁਕਾਬਲਾ ਕਰ ਰਿਹਾ।
ਅਰੇ ਉਹ ਅਗਰ ਆਈ ਕੁਲੰ ਲਾਜ ਪਾਈ।
ਅੱਗੇ ਆ ਕੇ ਅੜ ਗਿਆ ਆਪਣੇ ਕੁਲ ਦੀ ਲਾਜ ਕਰਕੇ, ਆਪਣੇ ਕੁਲ ਦੀ ਸ਼ਰਮ ਕਰਕੇ ਅੱਗੇ ਆ ਕੇ ਅੜਿਆ ਹੈ।
ਹਤਿਓ ਏਕ ਦ੍ਵੈ ਕੋ ਰਹੇ ਠੰਡ ਵਹਿ ਕੇ
ਇੱਕ ਦੋ ਸੂਰਮੇ ਸਤਿਗੁਰੂ ਜੀ ਦੇ ਜਿਹੜੇ ਸਨ ਉਹਨਾਂ ਨੂੰ ਸ਼ਹੀਦ ਕੀਤਾ ਔਰ ਬੜੇ ਰੋਸ ਦੇ ਨਾਲ ਆਪਣੇ ਪੈਰ ਜਮਾ ਕੇ ਖੜਿਆ ਹੋਇਆ
ਨਿਕਾਰੀ ਕਿਰਪਾ ਨਾ ਚਏ ਸ਼ਤਰੂਹਾਨਾ
ਪਹਿਲਾਂ ਤਾਂ ਪਰਛੀ ਨਾਲ ਲੜਿਆ ਮੁੜ ਕੇ ਨੇ ਆਪਣੇ ਮਿਆਨ ਚੋਂ ਕਿਰਪਾਨ ਕੱਢ ਲਈ ਔਰ ਕਿਰਪਾਨ ਕੱਢ ਕੇ ਫਿਰ ਸਾਹਮਣੇ ਹੋ ਕੇ ਲੜਨ ਲੱਗਾ ਸ਼ਤਰੂਆਂ ਨਾਲ ਲੜਨ ਦੀ ਇੱਛਾ ਰੱਖਣ ਲੱਗਾ ਹੈ
ਦਇਆ ਰਾਮ ਆਦੰ ਟੁਕੇ ਬੋਲ ਬਾਦੰ
ਇਹਨੇ ਨੂੰ ਇਧਰੋਂ ਸਤਿਗੁਰਾਂ ਦੇ ਸੂਰਮੇ ਭਾਈ ਦਇਆ ਰਾਮ ਜੀ ਆਦਿਕ ਜਿੰਨੇ ਸੂਰਮੇ ਸਨ ਇਹ ਵੀ ਮੂੰਹ ਤੋਂ ਮਾਰ ਬਕਾਰਾ ਕਰਦੇ ਹੋਏ ਮਾਰ ਲਓ ਵੱਢ ਦਿਓ ਕੱਟ ਦਿਓ ਏਦਾਂ ਦਾ ਮਾਰ ਬਕਾਰਾ ਕਰਦੇ ਹੋਏ ਅੱਗੇ ਟੁਕੇ ਹਨ
ਕਰੇ ਖੱਗ ਕਾਤਾ ਕਟਿਓ ਸ਼ਤਰੂ ਗਾਤਾ
ਕਹਿੰਦੇ ਆਪਣੀ ਤੇਗ ਜਦੋਂ ਚਲਾਈ ਭਾਈ ਦਇਆ ਰਾਮ ਨੇ ਭਾਈ ਨੰਦ ਚੰਦ ਨੇ ਇਹੋ ਜਿਹੀ ਸੂਰਬੀਰਤਾ ਨਾਲ ਬਹਾਦਰੀ ਨਾਲ ਤੇਗ ਚਲਾਈ ਕਿ ਅਨੇਕਾਂ ਪਹਾੜੀਆਂ ਦੀਆਂ ਧੋਣਾ ਵੱਢ ਸੁੱਟੀਆਂ ਅਨੇਕਾਂ ਪਹਾੜੀਆਂ ਦੇ ਧੜ ਕੱਟ ਸੁੱਟੇ ਹਨ
ਜਿਤੰ ਸਵਾਮ ਕਾਮੰ ਗਿਰਿਓ ਜੰਗ ਤਾਮੰ
ਔਰ ਆਪਣੇ ਸਵਾਮੀ ਦਾ ਕੰਮ ਸਿਮਰਦਿਆਂ ਹੋਇਆਂ ਯਾਦ ਕਰਦਿਆਂ ਹੋਇਆਂ ਰਣ ਭੂਮੀ ਦੇ ਵਿੱਚ ਸੂਰਮੇ ਡਿੱਗੇ ਹਨ
ਰੱਖਿਓ ਧਰਮ ਬੀਰੰਗ ਤਜੀਐ ਨਾ ਤੀਰੰਗ
ਰਣ ਭੂਮੀ ਵਿੱਚ ਆਪਣੇ ਵੀਰ ਧਰਮ ਦੀ ਪਾਲਣਾ ਕਰਦਿਆਂ ਹੋਇਆਂ ਸਤਿਗੁਰਾਂ ਦੇ ਸੂਰਮੇ ਬਹਾਦਰ ਯੋਧੇ ਆਪਣੇ ਸਵਾਮੀ ਦਾ ਕੰਮ ਸਿਮਰਦਿਆਂ ਗੁਰੂ ਕਲਗੀਧਰ ਦਾ ਕੰਮ ਸਿਮਰਦਿਆਂ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਰਹੇ ਹਨ
ਪਯੋ ਟੂਕ ਟੂਕੰ ਪਰੀ ਕੂਕ ਕੂਕੰ
ਕਹਿੰਦੇ ਟੁਕੜੇ ਟੁਕੜੇ ਹੋ ਗਏ ਨੇ ਅੱਗੇ ਗੁਰੂ ਸਾਹਿਬ ਜੀ ਦੇ ਬਹੁਤ ਸਾਰੇ ਸੂਰਮੇ ਭਾਈ ਦਇਆ ਰਾਮ ਜੀ ਆਦਿਕ ਬੜੀ ਬਹਾਦਰੀ ਨਾਲ ਲੜੇ ਹਨ ਔਰ ਕੂਕ ਕੂਕ ਹੋ ਰਹੀ ਹੈ ਰਣ ਭੂਮੀ ਵਿੱਚ ਸੂਰਮੇ ਉੱਚੀ ਉੱਚੀ ਆਵਾਜ਼ ਵਿੱਚ ਕੂਕ ਰਹੇ ਹਨ
ਗਇਓ ਭਾਜ ਰਾਜਾ ਤਜਿਓ ਜੰਗ ਕਾਜਾ
ਚੰਦੇਲੀਆ ਰਾਜਾ ਇੱਕ ਵਾਰੀ ਭੱਜ ਗਿਆ ਜੰਗ ਦਾ ਮੈਦਾਨ ਛੱਡ ਕੇ ਆਪਣੀ ਕੁੱਲ ਦੀ ਲਾਜ ਨੂੰ ਵਿਚਾਰਦਾ ਹੋਇਆ ਆਪਣੀ ਕੁੱਲ ਦੀ ਲਾਜ ਨੂੰ ਤਿਆਗਦਾ ਹੋਇਆ ਰਣ ਭੂਮੀ ਛੱਡ ਕੇ ਅੱਗੇ ਲੱਗ ਕੇ ਨੱਠ ਪਿਆ ਸਤਿਗੁਰਾਂ ਦੇ ਸੂਰਮਿਆਂ ਦਾ ਸਾਹਮਣਾ ਨਹੀਂ ਕਰ ਸਕਿਆ
ਰਿਸੇ ਖਾਨ ਜਾਦੇ ਭਜੇ ਦੀ ਬਾਜੇ
ਉੱਧਰ ਜਿਹੜੇ ਉਹ ਨਿਮਕ ਹਰਾਮੀ ਪਠਾਨ ਸਨ ਉਹ ਬੜੇ ਗੁੱਸੇ ਵਿੱਚ ਆਏ ਉਹ ਬੜੇ ਰੋਸ ਵਿੱਚ ਆਏ ਤੇ ਰੋਸ ਵਿੱਚ ਆ ਕੇ ਆਪਣੇ ਨਗਾਰੇ ਵਜਾਉਂਦਿਆਂ ਹੋਇਆਂ ਹੱਲਾ ਕਰਕੇ ਅੱਗੇ ਵਧਦੇ ਹਨ
ਫੇਰੇ ਫੇਰ ਸਾਰੇ ਕਰੇ ਮਾਰ ਮਾਰੇ
ਸਾਰੇ ਹੱਥਾਂ ਵਿੱਚ ਹਥਿਆਰ ਪਕੜ ਕੇ ਫਿਰ ਰਹੇ ਨੇ ਔਰ ਮਾਰੋ ਮਾਰ ਕਰ ਰਹੇ ਨੇ ਮਾਰ ਦੋ ਬਸ ਇਹੀ ਆਵਾਜ਼ ਸੁਣਾਈ ਦੇ ਰਹੀ ਹੈ
ਨਿਜਾਬੰ ਪਠਾਨਾ ਸੰਘੋਸ਼ਾ ਜਵਾਨਾ
ਪਠਾਣਾ ਦੇ ਵਿੱਚੋਂ ਜਿਹੜਾ ਪਠਾਣਾ ਦਾ ਸਿਪਹਿ ਸਲਾਰ ਜਰਨੈਲ ਹੈ ਨਜਾਬਤ ਖਾਂ ਇਹ ਭਾਈ ਸਾਹਿਬ ਭਾਈ ਸੰਘੋ ਸ਼ਾਹ ਜੀ ਦੇ ਨਾਲ ਆ ਕੇ ਡਟਿਆ ਹੈ ਭਾਈ ਸੰਘੂ ਸ਼ਾਹ ਜੀ ਨੇ ਨਜਾਬਤ ਖਾਂ ਦਾ ਮੁਕਾਬਲਾ ਕੀਤਾ ਹੈ
ਅਰੇ ਆਪ ਮਾਈ ਹਟੇ ਪੈਰ ਨਾਈ
ਦੋਵੇਂ ਸੂਰਮੇ ਆਪਸ ਵਿੱਚ ਚੜ ਗਏ ਨੇ ਇੱਕ ਪਾਸੇ ਨਜਾਬਤ ਖਾਂ ਹੈ ਦੂਜੇ ਪਾਸੇ ਗੁਰੂ ਕਲਗੀਧਰ ਜੀ ਦੇ ਮਹਾਨ ਜਰਨੈਲ ਸਤਿਗੁਰੂ ਜੀ ਦੇ ਸਿਪਹਿ ਸਲਾਰ ਭਾਈ ਸੰਘੋ ਸ਼ਾਹ ਜੀ ਹਨ ਆਹਮੋ ਸਾਹਮਣੇ ਦੋਵੇਂ ਸੂਰਮੇ ਖੜੇ ਡਟ ਗਏ ਹਨ
ਸਭਾ ਬੀਚ ਜੋ ਹੁਤੇ ਮੇਲ ਦੋ
ਇਹ ਦੋਵੇਂ ਪਹਿਲਾਂ ਗੁਰੂ ਸਾਹਿਬ ਜੀ ਕੋਲ ਜਦੋਂ ਰਹਿੰਦਾ ਸੀ ਨਾ ਇਹ ਪਠਾਨ ਨਜਾਬਤ ਖਾਂ ਸਤਿਗੁਰਾਂ ਦੇ ਕੋਲ ਪਹਿਲਾਂ ਭਰਤੀ ਸੀ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਰਹਿੰਦਾ ਹੋਇਆ ਸੰਘੂ ਸ਼ਾਹ ਨਾਲ ਮੇਲ ਰੱਖਦਾ ਸੀ ਇਹਨਾਂ ਦੀ ਆਪਸੀ ਜਾਣਕਾਰੀ ਪਹਿਲਾਂ ਹੀ ਸੀ ਭਾਈ ਸੰਘੂ ਸ਼ਾਹ ਜੀ ਔਰ ਨਜਾਬਤ ਖਾਂ ਦਾ ਪਹਿਲਾਂ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਕਈ ਵਾਰੀ ਮੇਲ ਮਿਲਾਪ ਹੁੰਦਾ ਸੀ
ਔਰੰਗ ਬੀਚ ਨਾਰੀ ਗੁਰੂ ਤੀਰ ਵਾਰੀ
ਪਹਿਲੋਂ ਹੀ ਗੁਰੂ ਸਾਹਿਬ ਜੀ ਦੇ ਪਾਸ ਜਦੋਂ ਇਹ ਰਹਿੰਦੇ ਸਨ ਉਦੋਂ ਇਹਨਾਂ ਦੀ ਆਪਸ ਵਿੱਚ ਇੱਕ ਦੂਜੇ ਦੀ ਪਹਿਚਾਣ ਸੀ ਇਸ ਕਰਕੇ ਦੋਵਾਂ ਦੇ ਤੀਰ ਅੰਦਾਜ਼ੀ ਦੀ ਵਿਦਿਆ ਬੜੀ ਭਾਰੀ ਜਾਣਦੇ ਸਨ
ਦੋਹਰਾ ਕਰਤ ਹੋਤੇ ਰਨ ਬਾਤ ਕੋ ਕਾਤ ਅਨੇਕੇ ਉਪਾਏ
ਜਦੋਂ ਇਹ ਦੋਵੇਂ ਸਤਿਗੁਰੂ ਗੁਰੂ ਕਲਗੀਧਰ ਜੀ ਕੋਲ ਰਹਿੰਦੇ ਸਨ ਨਾ ਭਾਈ ਸੰਘੋ ਸ਼ਾਹ ਤਾਂ ਸਾਹਿਬ ਦੇ ਕੋਲ ਹੀ ਸਨ ਨਜਾਬਤ ਖਾਂ ਵੀ ਕੁਝ ਸਮਾਂ ਮਹਾਰਾਜ ਜੀ ਕੋਲ ਰਿਹਾ ਸੀ ਤੇ ਜਿਸ ਵੇਲੇ ਸਤਿਗੁਰਾਂ ਕੋਲ ਦੋਵੇਂ ਰਹਿੰਦੇ ਸੀ ਆਪਸ ਵਿੱਚ ਜੰਗ ਯੁੱਧ ਦੀਆਂ ਗੱਲਾਂ ਕਰਿਆ ਕਰਦੇ ਸਨ ਦੋਵੇਂ ਸੂਰਮੇ ਇੱਕ ਦੂਜੇ ਨਾਲ ਜੰਗ ਯੁੱਧ ਦੀਆਂ ਗੱਲਾਂ ਕਰਿਆ ਕਰਦੇ ਸਨ
ਮਾਨਤ ਪੱਟ ਬਾਡੇ ਆਪ ਕੋ ਦੋਨੋ ਸਹਿਜ ਸੁਭਾਏ
ਸਹਿਜ ਸੁਭਾਏ ਸੁੱਤੇ ਸਿੱਧੀ ਦੋਵੇਂ ਆਪਣੇ ਆਪ ਨੂੰ ਮਹਾਨ ਸੂਰਮਾ ਜਾਣਦੇ ਸਨ। ਨਜਾਬਤ ਖਾਂ ਕਹਿੰਦਾ ਸੀ ਮੈਂ ਵੀ ਕੋਈ ਘੱਟ ਬਹਾਦਰ ਯੋਧਾ ਨਹੀਂ ਤੇ ਭਾਈ ਸੰਗੋ ਸ਼ਾਹ ਜੀ ਤਾਂ ਹੈ ਨੀ ਬੜੇ ਮਹਾਨ ਯੋਧੇ ਸੂਰਮੇ। ਦੋਵੇਂ ਸੂਰਮੇ ਆਪਣੇ ਆਪ ਨੂੰ ਬੜੇ ਵੱਡੇ ਮਹਾਨ ਯੋਧੇ ਮਹਾਨ ਸੂਰਮੇ ਸਦਾਉਂਦੇ ਸਨ। ਸੁੱਤੇ ਸੁਭਾਵਕ
ਰਸਾਵਲ ਛੰਦ ਭਾਈ ਯਾਦ ਸੋ ਪੀਰੇ ਪੀਰ ਦੋ
ਇਹਨਾਂ ਨੇ ਉਹ ਪੁਰਾਣੀਆਂ ਗੱਲਾਂ ਚੇਤੇ ਕੀਤੀਆਂ। ਗੁਰੂ ਸਾਹਿਬ ਕੋਲ ਰਹਿੰਦੇ ਆ ਜਿਹੜੇ ਬਚਨ ਸਨ ਉਹਨਾਂ ਨੂੰ ਯਾਦ ਕੀਤਾ। ਜਦੋਂ ਦੋਵੇਂ ਸੂਰਮੇ ਆਪਸ ਵਿੱਚ ਇੱਕ ਦੂਜੇ ਨਾਲ ਗੱਲਾਂ ਕਰਦੇ ਆਪਣੇ ਆਪਣੇ ਬਲ ਦਾ ਚਰਚਾ ਕਰਦੇ ਸਨ ਆਪਣੀ ਸੂਰਮਤਾਈ ਦਾ ਚਰਚਾ ਕਰਦੇ ਸਨ ਉਹ ਗੱਲਾਂ ਦੋਵਾਂ ਨੇ ਯਾਦ ਕੀਤੀਆਂ ਨਜਾਬਤ ਖਾਂ ਨੇ ਵੀ ਔਰ ਸਤਿਗੁਰਾਂ ਦੇ ਸੂਰਮੇ ਭਾਈ ਸੰਗੋ ਸ਼ਾਹ ਜੀ ਨੇ ਵੀ
ਕਰੇ ਸ਼ੀਘਰਤਾਈ ਪਰੇ ਹੋ ਨੇੜ ਆਈ
ਔਰ ਬੜੀ ਸ਼ੀਘਰਤਾਈ ਨਾਲ ਬੜੀ ਫੁਰਤੀ ਨਾਲ ਬੜੀ ਕਾਹਲੀ ਨਾਲ ਨੇੜੇ ਆ ਕੇ ਢੁਕੇ ਹਨ।
ਕਿਰਪਾ ਨੇ ਨਿਕਾਰੀ ਪਇਓ ਪੇਰ ਪਾਰੀ
ਦੋਵੇਂ ਸੂਰਮੇ ਹੱਥੋ ਹੱਥੀ ਹੋ ਗਏ ਦੋਵਾਂ ਨੇ ਆਪਣੇ ਮਿਆਨਾ ਚੋ ਕਿਰਪਾਨਾਂ ਧੁਈਆਂ ਹਨ ਕਿਰਪਾਨਾਂ ਤੇ ਢਾਲਾਂ ਲੈ ਕੇ ਦੋਵੇਂ ਸੂਰਮੇ ਆਪਸ ਵਿੱਚ ਭਿੜੇ ਨੇ। ਬੜਾ ਭਾਰੀ ਭੇੜ ਭਾਈ ਸੰਗੂ ਸ਼ਾਹ ਤੇ ਨਜਾਬਤ ਖਾਂ ਦਾ ਹੋਇਆ ਹੈ।
ਤਰੀ ਢਾਲੇ ਆਗੇ ਤਕੇ ਦਾਵ ਲਾਗੇ
ਢਾਲ ਅੱਗੇ ਕਰਕੇ ਇੱਕ ਦੂਜੇ ਦੇ ਵਾਰ ਨੂੰ ਰੋਕਦੇ ਨੇ ਔਰ ਦਾ ਤੱਕਦੇ ਨੇ ਕਿਰਪਾਨ ਦਾ ਵਾਰ ਕਰਨ ਦਾ ਕਿ ਕਿਸ ਵੇਲੇ ਦਾ ਮਿਲੇ ਤੇ ਕਿਰਪਾਨ ਦਾ ਵਾਰ ਕਰਕੇ ਇੱਕ ਦੂਜੇ ਨੂੰ ਕੱਟ ਸੁੱਟੀਏ।
ਉਭਾਰੇ ਚਲਾਵੇ ਸਰੀਰੰ ਬਚਾਵੇ
ਵਾਰ ਉਭਾਰ ਕੇ ਵਿਖਾ ਕੇ ਸੱਜਿਓ ਤੇ ਮਾਰ ਕੇ ਖੱਬੇ ਪਾਸਿਓ ਵਾਰ ਕਰ ਕਰਕੇ ਆਪਣਾ ਆਪ ਬਚਾਉਂਦੇ ਨੇ। ਦੋਵੇਂ ਬੜੇ ਸੂਰਮੇ ਨੇ ਨਜਾਬਤ ਖਾਂ ਵੀ ਸੂਰਮਾ ਭਾਈ ਸੰਗੋ ਸ਼ਾਹ ਜੀ ਵੀ ਬੜੇ ਮਹਾਨ ਸੂਰਮੇ ਨੇ ਔਰ ਵਾਰ ਕਰਦੇ ਨੇ ਆਪਣਾ ਸਰੀਰ ਉਭਾਰ ਕੇ ਬਚਾ ਕੇ ਵਾਰ ਕਰਦੇ ਹਨ।
ਖਰੰ ਖੱਗ ਤਾਰੇ ਸੋ ਉੱਚੇ ਉਸਾਰੇ
ਬੜੇ ਤਿੱਖੇ ਹਥਿਆਰ ਤਿੱਖੀਆਂ ਕਿਰਪਾਨਾਂ ਇਹਨਾਂ ਨੇ ਆਪਣੇ ਹੱਥਾਂ ਵਿੱਚ ਧਾਰਨ ਕੀਤੀਆਂ ਹੋਈਆਂ ਨੇ ਔਰ ਉੱਚੀ ਉੱਚੀ ਆਵਾਜ਼ ਦੇ ਵਿੱਚ ਬੋਲਦੇ ਨੇ ਉੱਚੀ ਆਵਾਜ਼ ਵਿੱਚ ਇੱਕ ਦੂਜੇ ਨੂੰ ਵੰਗਾਰਦੇ ਨੇ।
ਲਗੇ ਕਾਵ ਅੰਗਾ ਪਏ ਲਾਲ ਰੰਗਾ
ਲੜਦਿਆਂ ਦੋਹਾਂ ਸੂਰਮਿਆਂ ਦੇ ਸਰੀਰਾਂ ਤੇ ਘਾਵ ਲੱਗੇ ਨੇ। ਨਜਾਬਤ ਖਾਂ ਵੀ ਜ਼ਖਮੀ ਹੋਇਆ ਭਾਈ ਸੰਗੋ ਸ਼ਾਹ ਜੀ ਦਾ ਵੀ ਸਰੀਰ ਜ਼ਖਮੀ ਹੋਇਆ। ਦੋਹਾਂ ਸੂਰਮਿਆਂ ਦੇ ਸਰੀਰ ਲਹੂ ਨਾਲ ਨੁੱਚੜ ਰਹੇ ਨੇ ਪਰ ਫਿਰ ਵੀ ਲੜਨ ਤੋਂ ਬਾਅਦ ਨਹੀਂ ਆ ਰਹੇ ਲੜਦੇ ਚਲੇ ਜਾ ਰਹੇ ਨੇ ਜੂਝਦੇ ਚਲੇ ਜਾ ਰਹੇ ਨੇ ਸਰੀਰ ਸਾਰਾ ਲਾਲ ਰੰਗ ਦਾ ਹੋ ਗਿਆ।
ਬਯੋ ਸ਼੍ਰੋਣ ਜਾਈ ਤਜੇ ਪੈ ਨਾ ਥਾਈ
ਦੋਹਾਂ ਸੂਰਮਿਆਂ ਦੇ ਸਰੀਰਾਂ ਚੋਂ ਲਹੂ ਦੀਆਂ ਬੂੰਦਾਂ ਨੁੱਚੜ ਰਹੀਆਂ ਨੇ ਲਹੂ ਦੀਆਂ ਤਤੀਰੀਆਂ ਭਕ ਭਕ ਕਰਕੇ ਜ਼ਖਮਾਂ ਚੋਂ ਬਾਹਰ ਨਿਕਲ ਰਹੀਆਂ ਨੇ ਪਰ ਦੋਹਾਂ ਸੂਰਮਿਆਂ ਨੇ ਆਪਣਾ ਮੈਦਾਨ ਨਹੀਂ ਛੱਡਿਆ ਆਪਣੇ ਪੈਰ ਰਣ ਭੂਮੀ ਚੋਂ ਨਹੀਂ ਹਿਲਾਏ ਉੱਥੇ ਹੀ ਖਲੋ ਕੇ ਆਹਮੋ ਸਾਹਮਣੇ ਹੋ ਕੇ ਲੜਦੇ ਰਹੇ।
ਮਨੋ ਟਾਕ ਫੂਲੇ ਦੋ ਵੀਰ ਚੂਲੇ
ਇਸ ਤਰ੍ਹਾਂ ਜਾਪਦਾ ਮਾਨੋ ਜਿਵੇਂ ਪਲਾਸ ਦੇ ਫੁੱਲ ਖਿਲੇ ਹੋਏ ਨੇ ਏਦਾਂ ਦੋਵੇਂ ਵੀਰ ਯੋਧੇ ਆਪਸ ਵਿੱਚ ਰਲ ਰਲ ਕੇ ਝੂਲ ਰਹੇ ਨੇ ਝੂਲਦੇ ਹੋਏ ਲੜ ਰਹੇ ਨੇ।
ਰਣੰਗ ਰੰਗ ਸੋਹਾ ਗੁਰੂ ਕੀਨ ਦੋਹਾ
ਸਾਹਿਬ ਜੀ ਨੇ ਜਦੋਂ ਭਾਈ ਸੰਗੋ ਸ਼ਾਹ ਨੂੰ ਲੜਦਿਆਂ ਵੇਖਿਆ ਨਾ ਨਜਾਬਤ ਖਾਂ ਨਾਲ ਕਿਤਨੀ ਬਹਾਦਰੀ ਨਾਲ ਕਿ ਸਰੀਰ ਲਹੂ ਲੁਹਾਨ ਹੋ ਗਿਆ ਸਾਰਾ ਸਰੀਰ ਫੱਟੜ ਹੋ ਗਿਆ ਜ਼ਖਮੀ ਹੋ ਗਿਆ ਕਈ ਫੱਟ ਸਰੀਰ ਦੇ ਤੇਗ ਦੇ ਸਰੀਰ ਤੇ ਲੱਗ ਚੁੱਕੇ ਨੇ ਤੇ ਭਾਈ ਸੰਗੋ ਸ਼ਾਹ ਜੀ ਦੀ ਬਹਾਦਰੀ ਵੇਖ ਕੇ ਉਹਨਾਂ ਦੇ ਲੜਨ ਦਾ ਢੰਗ ਤਰੀਕਾ ਵੇਖ ਕੇ ਗੁਰੂ ਕਲਗੀਧਰ ਜੀ ਨੇ ਇੱਕ ਦੋਹਰਾ ਉਚਾਰਨ ਕੀਤਾ। ਇਹ ਪਵਿੱਤਰ ਦੋਹਰਾ ਮਹਾਰਾਜ ਦਸਵੇਂ ਪਾਤਸ਼ਾਹ ਨੇ ਆਪਣੀ ਪਵਿੱਤਰ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅੰਦਰ ਬਚਿੱਤਰ ਨਾਟਕ ਦੇ ਵਿੱਚ ਭੰਗਾਣੀ ਦੇ ਜੰਗ ਦਾ ਵਰਣਨ ਕਰਦਿਆਂ ਉਚਾਰਨ ਕੀਤਾ ਹੈ। ਭਾਈ ਸੰਗੋ ਸ਼ਾਹ ਜੀ ਦੀ ਬਹਾਦਰੀ ਨੂੰ ਵੇਖਦਿਆਂ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੇ ਇਹ ਦੋਹਰਾ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕੀਤਾ ਹੈ।
ਸ੍ਰੀ ਮੁਖ ਵਾ ਦੋਹਰਾ ਮਾਰ ਨਿਜਾਬਤ ਖਾਨ ਕੋ ਸੰਗੋ ਜੁਜੇ ਜੁਜਾਰ
ਨਜਾਬਤ ਖਾਂ ਨੂੰ ਮਾਰ ਕੇ ਭਾਈ ਸਾਹਿਬ ਭਾਈ ਸੰਗੋ ਸ਼ਾਹ ਜੀ ਜੂਝ ਗਏ। ਨਜਾਬਤ ਖਾਂ ਨੂੰ ਕੱਟ ਕੇ ਦੋਹਾਂ ਦੇ ਸਾਂਝੇ ਵਾਰ ਹੋਏ ਤੇ ਨਜਾਬਤ ਖਾਂ ਵੀ ਮਾਰਿਆ ਗਿਆ ਤੇ ਭਾਈ ਸਾਹਿਬ ਭਾਈ ਸੰਗੂ ਸ਼ਾਹ ਜੀ ਵੀ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ।
ਹਾ ਹਾ ਇਹ ਲੋਕੇ ਪਇਓ ਸੁਰਗ ਲੋਕ ਜੈਕਾਰ।
ਭਾਈ ਸੰਗੋ ਸ਼ਾਹ ਜੀ ਦੀ ਇਸ ਲੜਾਈ ਨੂੰ ਵੇਖ ਕੇ ਇਸ ਲੋਕ ਵਿੱਚ ਤਾਂ ਹਾਹਾਕਾਰ ਮੱਚ ਗਈ। ਸਭ ਸੂਰਮੇ ਦੰਦਾਂ ਥੱਲੇ ਉਂਗਲਾਂ ਚੱਬਦੇ ਸਨ, ਕਿਤਨੀ ਬਹਾਦਰੀ ਨਾਲ ਇਹ ਸੂਰਮਾ ਲੜ ਰਿਹਾ। ਪਰ ਉਧਰ ਸਵਰਗਪੁਰੀ ਦੇ ਵਿੱਚ ਜੈ ਜੈਕਾਰ ਦੇ ਨਾਦ ਉਚਾਰਨ ਕੀਤੇ ਗਏ। ਭਾਈ ਸੰਗੋ ਸ਼ਾਹ ਜੀ ਨੂੰ ਬੜੇ ਸੋਹਣਿਆਂ ਵਿਮਾਨਾਂ ਤੇ ਬਿਠਾ ਕੇ ਹੂਰਾਂ ਵਰ ਕੇ ਲੈ ਕੇ ਗਈਆਂ ਹਨ।
ਪਿਖ ਪੁਰ ਸ਼ਾਰਤ ਵੀਰ ਕੋ ਕਰਿਓ ਜੰਗ ਬੜ ਕਾਮ।
ਮਹਾਨ ਪੁਰਸ਼ਾਰਥ ਵੇਖ ਕੇ ਭਾਈ ਸੰਗੋ ਸ਼ਾਹ ਜੀ ਦਾ, ਜਿਨ੍ਹਾਂ ਨੇ ਬੜਾ ਵੱਡਾ ਭਾਰੀ ਜੰਗ ਦਾ ਕੰਮ ਕੀਤਾ, ਬੜੇ ਵੱਡੇ ਦੋਖੀ ਨੂੰ, ਦੁਸ਼ਮਣ ਨੂੰ, ਨਮਕ ਹਰਾਮੀ ਨਜਾਬਤ ਖਾਂ ਨੂੰ ਮਾਰਿਆ।
ਸੰਗੋ ਕਾ ਸਤ ਗੁਰ ਤਰਿਓ ਨਾਮ ਸ਼ਾਹ ਸੰਗ ਰਾਮ।
ਭਾਈ ਸੰਗੋ ਸ਼ਾਹ ਜੀ ਦੀ ਇਸ ਬਹਾਦਰੀ ਨੂੰ ਵੇਖ ਕੇ ਗੁਰੂ ਕਲਗੀਧਰ ਨੇ ਭਾਈ ਸੰਗੋ ਸ਼ਾਹ ਦਾ ਨਾਂ ਰੱਖਿਆ ਸ਼ਾਹ ਸੰਗਰਾਮ। ਮਹਾਰਾਜ ਦਸਵੇਂ ਪਾਤਸ਼ਾਹ ਨੇ ਨਾਮ ਇਹ ਖਿਤਾਬ ਦਿੱਤਾ ਆਪਣੇ ਸੂਰਮੇ ਨੂੰ, ਆਪਣੇ ਮਹਾਨ ਜਰਨੈਲ ਨੂੰ, ਆਪਣੇ ਵੀਰ ਨੂੰ, ਆਪਣੇ ਭਰਾ ਭਾਈ ਸੰਗੋ ਸ਼ਾਹ ਨੂੰ। ਮਹਾਰਾਜ ਜੀ ਨੇ ਖਿਤਾਬ ਦਿੱਤਾ ਉਹਨਾਂ ਦੀ ਬਹਾਦਰੀ ਵੇਖ ਕੇ, ਆਖਿਆ ਇਹ ਸੰਗੋ ਸ਼ਾਹ ਨਹੀਂ, ਇਹ ਸ਼ਾਹ ਸੰਗਰਾਮ ਹੈ। ਇਸ ਰਣ ਭੂਮੀ ਦਾ, ਭਗਾਣੀ ਦੇ ਜੰਗ ਦਾ ਇਹ ਸ਼ਾਹ ਹੈ, ਸੰਗਰਾਮ ਦਾ ਸ਼ਾਹ ਹੈ।
ਰਸਾਵਲ ਚੰਦ ਲਗੇ ਕਾਵ ਸੋਹੇ ਚੜੀ ਬੰਕ ਪੋਹੇ।
ਦੋਹਾਂ ਸੂਰਮਿਆਂ ਦੇ ਸਰੀਰ ਦੇ ਉੱਤੇ ਕਾਵ ਲੱਗੇ ਹੋਏ ਨੇ, ਜ਼ਖਮੀ ਨੇ। ਭਾਈ ਸੰਗੋ ਸ਼ਾਹ ਜੀ ਦਾ ਵੀ ਸਰੀਰ ਜ਼ਖਮੀ ਹੈ, ਭੌਹਾਂ ਚੜੀਆਂ ਹੋਈਆਂ ਨੇ ਬੜੇ ਗੁੱਸੇ ਵਿੱਚ, ਵੀਰ ਰਸ ਦੇ ਵਿੱਚ ਨੇਤਰ ਲਾਲ ਸੁਰਖ ਨੇ।
ਗਿਰਿਓ ਜੰਗ ਮਾਈ ਅਟਿਓ ਪੈਰ ਨਾਈ।
ਜੰਗ ਦੇ ਮੈਦਾਨ ਦੇ ਵਿੱਚ ਭਾਈ ਸੰਗੋ ਸ਼ਾਹ ਜੀ ਡਿੱਗ ਗਏ ਔਰ ਸ਼ਹਾਦਤ ਦਾ ਜਾਮ ਪ੍ਰਾਪਤ ਕਰਕੇ ਗੁਰੂਪੁਰੀ ਜਾ ਬਿਰਾਜੇ ਨੇ, ਪਰ ਆਪਣੇ ਪੈਰ ਰਣ ਭੂਮੀ ਚੋਂ ਪਿੱਛੇ ਨਹੀਂ ਹਟਾਏ, ਮੂਹਰੇ ਹੋ ਕੇ ਡਿੱਗੇ ਹਨ।
ਗਇਓ ਦੇਵ ਲੋਕੰ ਜਾਨਾਏ ਸ਼ੋਕੰ।
ਐਸੇ ਲੋਕ ਵਿੱਚ, ਐਸੇ ਬੈਕੁੰਠ ਵਿੱਚ ਚਲੇ ਗਏ ਨੇ ਭਾਈ ਸੰਗੋ ਸ਼ਾਹ ਜੀ, ਜਿੱਥੇ ਕਿਸੇ ਪ੍ਰਕਾਰ ਦਾ ਸ਼ੋਕ ਨਹੀਂ ਹੈ। ਉਹ ਕਿਹੜਾ ਲੋਕ ਹੈ ਜਿਹਦੇ ਬਾਰੇ ਮਹਾਰਾਜ ਭਗਤ ਰਵਿਦਾਸ ਜੀ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕਰਦੇ ਨੇ, ਬੇਗਮ ਪੁਰਾ ਸ਼ਹਿਰ ਕੋ ਨਾਓ। ਉਸ ਲੋਕ ਦੇ ਵਿੱਚ ਜਿੱਥੇ ਕੋਈ ਸ਼ੋਕ ਨਹੀਂ ਹੈ, ਕੋਈ ਦੁੱਖ ਨਹੀਂ ਹੈ, ਕੋਈ ਗਮ ਨਹੀਂ ਹੈ, ਉਸ ਲੋਕ ਦੇ ਵਿੱਚ ਭਾਈ ਸੰਗੋ ਸ਼ਾਹ ਜੀ ਜਾ ਵਿਰਾਜੇ ਹਨ।
ਗਿਰੇ ਵੀਰ ਦੋਈ ਪ੍ਰਭੂ ਪੇਖ ਸੋਈ।
ਦੋਵੇਂ ਡਿੱਗ ਪਏ, ਭਾਈ ਸੰਗੋ ਸ਼ਾਹ ਜੀ ਵੀ ਸ਼ਹੀਦ ਹੋ ਗਏ ਔਰ ਦੂਜੇ ਪਾਸੇ ਨਜਾਬਤ ਖਾਂ ਵੀ ਰਣ ਭੂਮੀ ਦੇ ਵਿੱਚ ਮਿੱਟੀ ਚ ਗਰਕ ਹੋ ਗਿਆ।
ਚਲੇ ਆਪ ਆਗੇ ਰਿਦੇ ਕੋਪ ਜਾਗੇ।
ਜਦੋਂ ਭਾਈ ਸੰਗੋ ਸ਼ਾਹ ਜੀ ਸ਼ਹੀਦ ਹੋਏ, ਕਲਗੀਧਰ ਦਾ ਵੀ ਰੋਸ ਜਾਗਿਆ। ਮਹਾਰਾਜ ਜੀ ਵੀਰ ਰਸ ਵਿੱਚ ਆ ਕੇ ਆਪ ਅੱਗੇ ਵਧੇ, ਦਸਵੇਂ ਪਾਤਸ਼ਾਹ ਆਪ ਅੱਗੇ ਨੂੰ ਆਏ ਹਨ।
ਸੰਭਾਰੇ ਕੋ ਦੰਡੰ ਖਤਿੰਗ ਪ੍ਰਚੰਡ।
ਮਹਾਰਾਜ ਜੀ ਨੇ ਆਪਣਾ ਕਠੋਰ ਤਨਖ ਆਪਣੇ ਹੱਥ ਵਿੱਚ ਸੰਭਾਲਿਆ ਔਰ ਪੱਥੇ ਦੇ ਵਿੱਚੋਂ ਤਿੱਖੇ ਤੀਰ, ਜਿਹੜੇ ਖਤੰਗੇ ਨੇ, ਚਾਰ ਚਾਰ ਉਂਗਲੇ ਚੌੜੇ ਖਪਰੇ ਤੀਰ ਮਹਾਰਾਜ ਜੀ ਨੇ ਕੱਢੇ ਹਨ।
ਪਇਓ ਤੇਜ ਘੋੜਾ ਜਰੀ ਜੀਨ ਬੋਰਾ।
ਮਹਾਰਾਜ ਜੀ ਦਾ ਘੋੜਾ ਤੇਜ ਹੋਇਆ, ਜਿਹੜਾ ਜਰੀ ਦੀ ਕਾਠੀ ਵਾਲਾ ਬੜਾ ਸੁੰਦਰ ਘੋੜਾ, ਜਿਹਦੀ ਕਾਠੀ ਬੜੀ ਸੁੰਦਰ ਮੜੀ ਹੋਈ ਹੈ ਜਰੀ ਦੇ ਨਾਲ, ਐਸੇ ਘੋੜੇ ਤੇ ਸਵਾਰ ਹੋਏ ਮਹਾਰਾਜ ਜੀ ਅੱਗੇ ਆਏ ਹਨ।
ਖਰੇ ਖਾਨ ਖੂਨੀ ਰਿਸੇ ਪੇਖ ਦੂਨੀ।
ਜਿੱਥੇ ਸਾਹਮਣੇ ਖਾਨ ਖੜੇ ਸੀ ਨਮਕ ਹਰਾਮੀ, ਉਹਨਾਂ ਨੂੰ ਵੇਖ ਕੇ ਮਹਾਰਾਜ ਜੀ ਦਾ ਦੂਣਾ ਰਿਸ ਜਾਗ ਪਿਆ।
ਬਜੀ ਬੰਮ ਪੂਰੀ ਸੁਣੀ ਜਾਏ ਦੂਰੀ।
ਕਲਗੀਧਰ ਦੀ ਚੜਾਈ ਹੋਈ, ਇਸ ਕਰਕੇ ਨਗਾਰਚੀ ਨੇ ਵੀ ਦੋਹਰੀਆਂ ਚੋਬਾਂ ਲਾ ਦਿੱਤੀਆਂ, ਨਗਾਰਾ ਵੀ ਗੂੰਜਿਆ ਦੋਹਰੀਆਂ ਚੋਬਾਂ ਦੇ ਨਾਲ।
ਉਤੇ ਖਾਨ ਟੂਕੇ ਮੁਖੰ ਮਾਰ ਕੂਕੇ।
ਖਾਨ ਵੀ ਅੱਗੇ ਆ ਕੇ ਟੁਕੇ ਨੇ, ਉਹ ਵੀ ਬੜੇ ਸੂਰਮੇ ਬਹਾਦਰ ਸਨ, ਉਹ ਵੀ ਅੱਗੇ ਆ ਕੇ ਟੁਕੇ ਨੇ ਤੇ ਮੂੰਹ ਤੋਂ ਮਾਰ ਲੋ ਕੂਕਦੇ ਹਨ।
ਗੁਰੂ ਬਾਨ ਲੀਨਾ ਤਨੇ ਐਂਚ ਕੀਨਾ।
ਮਹਾਰਾਜ ਗੁਰੂ ਕਲਗੀਧਰ ਜੀ ਨੇ ਬਾਣ ਲਿਆ ਔਰ ਬਾਣ ਲੈ ਕੇ ਆਪਣੇ ਤਨਖ ਦੇ ਚਿਲੇ ਤੇ ਚਾੜਿਆ। ਜਿੱਥੇ ਚਲਾਏ ਨੇ ਤੀਰ, ਉਹ ਦਰਖਤ ਅੱਜ ਵੀ ਭੰਗਾਣੀ ਦੇ ਮੈਦਾਨ ਵਿੱਚ ਖੜਾ ਹੈ।
ਤਜਿਓ ਬੇਗ ਸੰਗਾ ਲਗਿਓ ਖਾਨ ਅੰਗਾ।
ਮਹਾਰਾਜ ਜੀ ਨੇ ਤਿੱਖਾ ਤੀਰ ਕੰਨਾਂ ਤੱਕ ਖਿੱਚ ਕੇ ਚਿੜਾ ਕੇ ਤਨਖ ਨੂੰ ਤੀਰ ਛੱਡਿਆ ਔਰ ਸਾਹਮਣੇ ਆਉਂਦੇ ਖਾਨਾਂ ਦੀਆਂ ਛਾਤੀਆਂ ਨੂੰ ਵਿੰਨਦਾ ਹੋਇਆ ਉਹ ਤੀਰ ਪਾਰ ਜਾ ਨਿਕਲਿਆ। ਇੱਕ ਦੋ ਤਿੰਨ ਚਾਰ ਪੰਜ ਖਾਨ ਰਣ ਭੂਮੀ ਦੇ ਵਿੱਚ ਮੈਦਾਨ ਵਿੱਚ ਨਾਲ ਹੀ ਡਿੱਗ ਪਏ ਗੁਰੂ ਕਲਗੀਧਰ ਦੇ ਇੱਕੋ ਤੀਰ ਨਾਲ।
ਗਿਰਿਓ ਜੰਗ ਖੇਤਾ ਨਹੀਂ ਫੇਰ ਚੇਤਾ।
ਜਿਹਨੂੰ ਮਹਾਰਾਜ ਦਸਵੇਂ ਪਾਤਸ਼ਾਹ ਦਾ ਤੀਰ ਵੱਜਾ ਇਹੋ ਜਿਹਾ ਰਣ ਭੂਮੀ ਵਿੱਚ ਡਿੱਗਿਆ ਕਿ ਮੁੜ ਕੇ ਉਹਨੂੰ ਚੇਤਾ ਨਹੀਂ ਆਇਆ, ਉਹਨੂੰ ਹੋਸ਼ ਨਹੀਂ ਆਈ, ਉੱਥੇ ਹੀ ਮਿੱਟੀ ਦੇ ਵਿੱਚ ਗਰਕ ਹੋ ਗਿਆ, ਸਦਾ ਦੀ ਨੀਂਦੇ ਸੌ ਗਏ।
ਦਸਿਓ ਨਾਗ ਮਾਨੋ ਕਰੇ ਪ੍ਰਾਨ ਹਾਨੋ।
ਇੱਦਾਂ ਤੀਰ ਵੱਜਾ ਕਲਗੀਧਰ ਦਾ ਇਹਨਾਂ ਖਾਨਾਂ ਨੂੰ, ਮਾਨੋ ਜਿਵੇਂ ਕਿਸੇ ਉੱਡਣੇ ਸੱਪ ਨੇ, ਫਨੀਅਰ ਨਾਗ ਨੇ, ਜ਼ਹਿਰੀਲੇ ਨਾਗ ਨੇ ਇਹਨਾਂ ਨੂੰ ਡਸ ਲਿਆ ਹੋਵੇ ਔਰ ਇਹਨਾਂ ਦੇ ਪ੍ਰਾਣ ਹਾਨ ਕਰ ਦਿੱਤੇ ਹੋਣ।
ਤੁਤੀ ਬਾਣ ਲੈ ਕੇ ਗੁਨੰ ਜੋਰ ਕਹਿ ਕੇ।
ਇੱਕ ਤੀਰ ਚਲਾਉਣ ਤੋਂ ਬਾਅਦ ਦੂਜਾ ਤੀਰ ਮਹਾਰਾਜ ਜੀ ਨੇ ਪੱਥੇ ਚੋਂ ਕੱਢਿਆ, ਉਹਨੂੰ ਵੀ ਆਪਣੇ ਤਰਕਸ਼ ਤੇ ਚਾੜਿਆ ਹੈ।
ਕਰੇ ਉਹ ਤਾਨ ਤਾਨਾ ਲੱਗੀ ਉਹ ਖਾਨ ਕਾਨਾ।
ਮਹਾਰਾਜ ਜੀ ਨੇ ਕੰਨਾ ਤੱਕ ਉਸ ਤੀਰ ਨੂੰ ਖਿੱਚਿਆ, ਸਾਹਮਣੇ ਇੱਕ ਖਾਨ ਲੋਹੇ ਨਾਲ ਬੜਿਆ ਹੋਇਆ, ਸਰੀਰ ਸਾਰਾ ਲੋਹੇ ਨਾਲ ਬੜਿਆ ਹੋਇਆ, ਪਰ ਉਹਦੀ ਕੰਨ ਵਾਲੀ ਜਿਹੜੀ ਪੁਰਪੜੀ ਹੁੰਦੀ ਹੈ ਉਹ ਜਗ੍ਹਾ ਖਾਲੀ ਸੀ। ਮਹਾਰਾਜ ਜੀ ਨੇ ਉਹਦਾ ਨਿਸ਼ਾਨਾ ਲਾਇਆ ਤੇ ਕੰਨ ਦੇ ਕੋਲ ਜਾ ਕੇ ਪੁਰਪੜੀ ਦੇ ਵਿੱਚ ਤੀਰ ਵੱਜ ਕੇ ਪਾਰ ਜਾ ਨਿਕਲਿਆ।
ਦੋਹਰਾ ਸਭ ਖਾਨਨ ਸਰਦਾਰ ਬੜ ਨਾਮ ਜੋ ਭੀਖਨ ਖਾਨ।
ਇਹਨਾਂ ਸਾਰਿਆਂ ਦਾ ਜਿਹੜਾ ਸਿਪਹਿ ਸਲਾਰ ਜਰਨੈਲ ਸੀ ਉਹਦਾ ਨਾਂ ਸੀ ਭੀਖਣ ਖਾਂ। ਭੀਖਣ ਖਾਂ ਇਹਨਾਂ ਦਾ ਸਭ ਤੋਂ ਵੱਡਾ ਮੋਹਰੀ ਜਰਨੈਲ ਸੀ।
ਨਿਮਕ ਹਰਾਮੀ ਜਾਨ ਕੈ ਮਾਰੇ ਉਹ ਤੀਖਨ ਬਾਣ।
ਇਹਨੂੰ ਨਮਕ ਹਰਾਮੀ ਜਾਣ ਕੇ ਕਲਗੀਧਰ ਨੇ ਇੱਕ ਤੀਰ ਭੀਖਣ ਖਾਂ ਦਾ ਨਿਸ਼ਾਨਾ ਬੰਨ ਕੇ ਮਹਾਰਾਜ ਜੀ ਨੇ ਛੱਡਿਆ ਚਲਾਇਆ ਹੈ।
ਰਸਾਵਲ ਚੰਦ ਮੁਖੰ ਮਾਰ ਮੁਖੰ ਤਾਕ ਮਾਰਾ ਮਨੋ ਨਾਗ ਕਾਰਾ।
ਮਹਾਰਾਜ ਜੀ ਨੇ ਖਿੱਚ ਕੇ ਤੀਰ ਭੀਖਣ ਖਾਂ ਦੇ ਮੂੰਹ ਦਾ ਨਿਸ਼ਾਨਾ ਲਾ ਕੇ ਛੱਡਿਆ ਹੈ। ਏਦਾਂ ਗਿਆ ਤੀਰ ਮਾਨੋ ਜਿਵੇਂ ਕਾਲਾ ਨਾਗ ਛੂਕਦਾ ਜਾਂਦਾ ਹੋਵੇ।
ਚਲੇ ਉਹ ਛੂਕ ਆਗੇ ਰਿਪੂ ਤਰਾਸ ਲਾਗੇ।
ਉਹ ਤੀਰ ਛੂਕਦਾ ਹੋਇਆ ਚਲਿਆ ਜਾ ਰਿਹਾ ਔਰ ਦੁਸ਼ਮਣਾਂ ਦੇ ਅੰਦਰ ਭੈ ਤੇ ਡਰ ਪੈਦਾ ਹੋ ਰਿਹਾ।
ਨਹੀਂ ਠੰਡ ਹੋਵਾ ਪ੍ਰਭੂ ਭੀਮ ਜੋਵਾ।
ਭੀਖਣ ਖਾਂ ਦਾ ਹੌਸਲਾ ਨਹੀਂ ਪਿਆ ਸਤਿਗੁਰਾਂ ਦੇ ਸਾਹਮਣੇ ਖਲੋਣ ਦਾ। ਸਤਿਗੁਰਾਂ ਦਾ ਭਿਆਨਕ ਤੀਰ ਆਉਂਦਾ ਵੇਖ ਕੇ ਭੀਖਣ ਖਾਂ ਡਰ ਗਿਆ, ਸਹਿਮ ਗਿਆ, ਇਹਦੀਆਂ ਲੱਤਾਂ ਕੰਬਣ ਲੱਗ ਪਈਆਂ।
ਬਚਿਓ ਆਪ ਭਾਗਿਓ ਤੁਰੰਗੇ ਸੋ ਲਾਗਿਓ।
ਪਿਛਾਂ ਨੂੰ ਹੋ ਕੇ ਭੱਜਣ ਲੱਗਾ ਤੇ ਜਦੋਂ ਭੱਜਣ ਲੱਗਾ ਆਪ ਤਾਂ ਬਚ ਗਿਆ ਪਰ ਕਲਗੀਧਰ ਦਾ ਮਾਰਿਆ ਤੀਰ ਖਾਲੀ ਨਹੀਂ ਸੀ ਜਾਣਾ, ਇਹਦੇ ਘੋੜੇ ਨੂੰ ਜਾ ਕੇ ਉਹ ਤੀਰ ਵੱਜਾ ਹੈ।
ਪਰੇ ਉਹ ਪਾਰ ਜਾਈ ਗਿਰਿਓ ਜੰਗ ਥਾਈ।
ਔਰ ਉਹ ਘੋੜੇ ਦੇ ਵਿੱਚ ਤੀਰ ਵੱਜ ਕੇ ਪਾਰ ਜਾ ਨਿਕਲਿਆ ਤੇ ਘੋੜਾ ਉੱਥੇ ਹੀ ਰਣ ਭੂਮੀ ਵਿੱਚ ਡਿੱਗ ਪਿਆ, ਮਾਰਿਆ ਗਿਆ।
ਮਰੇ ਉਹ ਸੋ ਕੀ ਕਾਨਾ ਚਲਿਓ ਤਿਆਗ ਖਾਨਾ।
ਘੋੜਾ ਮਰ ਗਿਆ ਤੇ ਭੀਖਣ ਖਾਂ ਘੋੜੇ ਤੋਂ ਛਾਲ ਮਾਰ ਕੇ ਇੱਕਦਮ ਦੌੜ ਕੇ ਪਿਛਾਂ ਨੂੰ ਭੱਜ ਗਿਆ ਕਿ ਕਿਤੇ ਗੁਰੂ ਸਾਹਿਬ ਦਾ ਤੀਰ ਦੁਬਾਰਾ ਨਾ ਮੈਨੂੰ ਆ ਵੱਜੇ। ਆਪਣੀ ਜਾਨ ਬਚਾਉਣ ਵਾਸਤੇ ਭੀਖਣ ਖਾਂ ਕਾਇਰ ਗਿੱਧੀ ਬੁਜਦਲ ਬਣ ਕੇ ਦੌੜ ਪਿਆ।
ਗੁਰੂ ਬਾਨ ਆਨਾ ਤਜੇ ਆਨ ਖਾਨਾ।
ਗੁਰੂ ਜੀ ਨੇ ਤੀਰ ਚਲਾਏ, ਅਨੇਕਾਂ ਤੀਰ ਚਲਾਏ, ਜਿੰਨੇ ਖਾਨ ਸਾਹਮਣੇ ਆਏ ਅਨੇਕਾਂ ਖਾਨਾਂ ਨੂੰ ਮਹਾਰਾਜ ਜੀ ਨੇ ਉਹਨਾਂ ਦੇ ਖਾਨ ਜਮ ਖਾਨਾ ਦੇ ਖਾਨਾ ਦੇ ਵਿੱਚ ਘਰਾਂ ਵਿੱਚ ਭੇਜ ਦਿੱਤੇ।
ਗੁਰੂ ਕੋ ਪਹਿਰਾ ਸੰਗਰਾਮੰ ਬਡੇਰਾ।
ਸਾਹਿਬ ਜੀ ਮਹਾਰਾਜ ਜੀ ਦਾ ਵੀਰ ਰਸ ਵੇਖ ਕੇ ਸਾਰੇ ਪਾਸੇ ਜਿੰਨੇ ਸੂਰਮੇ ਸਨ ਸਤਿਗੁਰਾਂ ਦੇ ਬੜੇ ਰੋਸ ਵਿੱਚ ਆ ਕੇ ਲੜਨ ਲੱਗੇ।
ਪਰੇ ਤਾਏ ਦੋਈ ਹਨੇ ਖਾਨ ਸੋਈ।
ਔਰ ਖਾਨ ਜਿਹੜਾ ਸਾਹਮਣੇ ਆਉਂਦਾ ਉਹਨੂੰ ਕੱਟਦੇ ਚਲੇ ਜਾ ਰਹੇ ਨੇ, ਵੱਢਦੇ ਚਲੇ ਜਾ ਰਹੇ ਹਨ।
ਕਰੇ ਉਹ ਜੋਰ ਹੱਲਾ ਨਹੀਂ ਜਾਏ ਚੱਲਾ।
ਇਹੋ ਜਿਹਾ ਜੋਰ ਦਾ ਹੱਲਾ ਕੀਤਾ ਕਿ ਨਾ ਪਹਾੜੀਆਂ ਤੇ ਪਠਾਣਾ ਕੋਲੋਂ ਗੁਰੂ ਸਾਹਿਬ ਤੇ ਸੂਰਮਿਆਂ ਦਾ ਹੱਲਾ ਝੱਲਿਆ ਨਹੀਂ ਗਿਆ।
ਪਰੇ ਉਹ ਸ਼ੋਰ ਉੱਚਾ ਸੋ ਦੂਰੇ ਪਹੁੰਚਾ।
ਸ਼ੋਰ ਪਹੁੰਚਿਆ ਔਰ ਦੂਰ ਤੱਕ ਉਹ ਸ਼ੋਰ ਸੁਣਾਈ ਦੇ ਰਿਹਾ।
ਟਿਕੇ ਖਾਨ ਨਾਈ ਰਿਦੇ ਤਰਾਸ ਮਾਈ।
ਔਰ ਕਹਿੰਦੇ ਜਿਹੜੇ ਖਾਨ ਸਨ ਉਹ ਟਿਕੇ ਨਹੀਂ ਮੁੜ ਕੇ ਰਣ ਭੂਮੀ ਵਿੱਚ। ਜਦੋਂ ਸਤਿਗੁਰਾਂ ਦੇ ਤੀਰ ਚੱਲੇ, ਗੁਰੂ ਦੇ ਸੂਰਮਿਆਂ ਦੇ ਹਥਿਆਰ ਚੱਲੇ ਤੇ ਖਾਨਾਂ ਦੇ ਪੈਰ ਹਿੱਲ ਗਏ, ਪਿਛਾਂ ਨੂੰ ਭੱਜਣ ਲੱਗੇ, ਨਤ ਬੈਠਣ ਲੱਗੇ
ਪ੍ਰਹਾਰੇ ਸੋ ਪਾਗੇ ਬੜੇ ਘਾਵ ਲਾਗੇ
ਹਾਰਦੇ ਹੋਏ ਭਜਦੇ ਨੇ ਬੜੇ ਬੜੇ ਘਾਵ ਲੱਗ ਗਏ ਜ਼ਖਮੀ ਹੋ ਗਏ ਨੇ ਕਈ ਖਾਨ
ਪਇਓ ਜੰਗ ਪਾਰਾ ਨਾ ਜਾਈ ਸਹਾਰਾ
ਇਹੋ ਜਿਹਾ ਭਿਆਨਕ ਜੰਗ ਮਚਿਆ ਕਿ ਇਹਨਾਂ ਕੋਲੋਂ ਜੰਗ ਸਹਾਰਿਆ ਨਹੀਂ ਗਿਆ
ਹਜ਼ਾਰੇ ਸੋ ਜੋਧਾ ਭਜੇ ਤਿਆਗ ਕ੍ਰੋਧਾ
ਹਜ਼ਾਰਾਂ ਦੀ ਗਿਣਤੀ ਚ ਸੂਰਮੇ ਯੋਧੇ ਭੱਜੇ ਫਿਰਦੇ ਨੇ ਰਣ ਭੂਮੀ ਵਿਚ ਦੌੜੇ ਫਿਰਦੇ ਹਨ
ਮਿਲੇ ਭੂਤ ਪ੍ਰੇਤੰ ਪਖੇ ਮਾਸ ਖੇਤੰ
ਉਧਰ ਸੂਰਮਿਆਂ ਦੀਆਂ ਲੋਥਾਂ ਖਿੰਡੀਆਂ ਹੋਈਆਂ ਨੇ ਰਣ ਭੂਮੀ ਵਿਚ ਉਹਨਾਂ ਦਾ ਮਾਸ ਪਖੜ ਵਾਸਤੇ ਅਨੇਕਾਂ ਭੂਤ ਪ੍ਰੇਤ ਆ ਪਹੁੰਚੇ ਹਨ
ਬੜੀ ਗ੍ਰਿਜ ਬੋਲੇ ਬਿਸਾਲੀ ਕਲੋਲੇ
ਆ ਗਈਆਂ ਨੇ ਗਿਰਜਾ ਆ ਕੇ ਸੂਰਮਿਆਂ ਦਾ ਮਾਸ ਖਾਂਦੀਆਂ ਨੇ ਮਾਸ ਖਾ ਖਾ ਕੇ ਉੱਡਦੀਆਂ ਤੇ ਕਿਲਕਾਰੀਆਂ ਮਾਰਦੀਆਂ ਹਨ
ਫੇਰੇ ਆਨ ਸਿਆਰੰ ਪੁਕਾਰੇ ਪੁਕਾਰ
ਗਿੱਦੜ ਆ ਗਏ ਨੇ ਰਣ ਭੂਮੀ ਵਿਚ ਸੂਰਮਿਆਂ ਦਾ ਮਾਸ ਖਾਣ ਵਾਸਤੇ ਉਹਨਾਂ ਦਾ ਲਹੂ ਭਖਣ ਵਾਸਤੇ ਉੱਚੀ ਉੱਚੀ ਆਵਾਜ਼ ਦੇ ਵਿਚ ਕੂਕਦੇ ਨੇ ਗਿੱਦੜ ਵੀ ਪੁਕਾਰਦੇ ਨੇ ਬੜਾ ਭਿਆਨਕ ਰਸ ਬਣਿਆ ਹੋਇਆ ਹੈ
ਡਕੀ ਡਾਕਣਾਈ ਡਕਾਰੇ ਆਗਾਈ
ਡਾਕਣੀਆਂ ਆ ਗਈਆਂ ਆ ਕੇ ਸੂਰਮਿਆਂ ਦਾ ਲਹੂ ਭਖ ਭਖ ਕੇ ਡਕਾਰ ਮਾਰਦੀਆਂ ਨੇ 64 ਜੋਗਣੀਆਂ ਆ ਗਈਆਂ ਨੇ ਲਹੂ ਪੀ ਕੇ ਡਕਾਰ ਮਾਰਦੀਆਂ ਨੇ
ਪਰੀ ਲੋਥ ਬ੍ਰਿੰਦਾ ਬਿਲੰਦੇ ਨਿਕੰਦਾ
ਲੋਥਾਂ ਖਿੰਡੀਆਂ ਹੋਈਆਂ ਨੇ ਢੇਰਾਂ ਦੇ ਢੇਰ ਲੱਗੇ ਹੋਏ ਨੇ ਸੂਰਮਿਆਂ ਦੇ ਸਰੀਰਾਂ ਨਾਲ
ਪ੍ਰਿਥੀ ਸ਼੍ਰੋਣ ਫੈਲਾ ਪਰਿਓ ਐਲ ਪਹਿਲਾ
ਖਾਲਸਾ ਜੀ ਸਾਰੀ ਧਰਤੀ ਲਾਲ ਰੰਗ ਦੀ ਲਹੂ ਦੇ ਨਾਲ ਨਜ਼ਰ ਆਉਂਦੀ ਹੈ ਸੂਰਮਿਆਂ ਦੇ ਖੂਨ ਨਾਲ ਲਾਲ ਰੰਗ ਦੀ ਗਹਿ ਗੱਚ ਨਜ਼ਰ ਆਉਂਦੀ ਹੈ
ਦੋਹਰਾ ਜੀਤ ਮੱਲ ਕੇ ਤੀਰ ਸੋ ਹਰੀ ਚੰਦ ਮੁਰ ਜਾਏ
ਜੀਤ ਮੱਲ ਜੀ ਦੀ ਕਥਾ ਆਪਾਂ ਕੱਲ ਸੁਣੀ ਸੀ ਜਦੋਂ ਉਹਨਾਂ ਨੇ ਤੀਰ ਚਲਾਇਆ ਤੇ ਹਰੀ ਚੰਦ ਬੇਹੋਸ਼ ਹੋ ਗਿਆ ਸੀ ਹਰੀ ਚੰਦ ਰਾਜਾ ਜੋ ਭਾਈ ਜੀਤ ਮੱਲ ਜੀ ਦੇ ਚਲਾਏ ਹੋਏ ਤੀਰ ਨਾਲ ਬੇਹੋਸ਼ ਹੋ ਚੁੱਕਾ ਸੀ ਮੂਰਛਤ ਹੋ ਚੁੱਕਾ ਸੀ
ਸਨੇ ਸਨੇ ਲੈ ਚੇਤਨਾ ਦੇਖੇ ਖਾਨ ਪਰਾਏ
ਸਹਿਜੇ ਸਹਿਜੇ ਉਹਨੂੰ ਫਿਰ ਚੇਤਨਾ ਆਈ ਹੌਲੇ ਹੌਲੇ ਫਿਰ ਉਹਨੂੰ ਪੱਖਾ ਚੱਲਦੇ ਰਹੇ ਮੂੰਹ ਚ ਪਾਣੀ ਪਾਉਂਦੇ ਰਹੇ ਫੇਰ ਜਾ ਕੇ ਕਿਤੇ ਰਾਜੇ ਹਰੀ ਚੰਦ ਨੂੰ ਹੋਸ਼ ਆਈ
ਉਮਡਿਓ ਆਵਤ ਗੁਰੂ ਦਲ ਜੰਗ ਫਤਿਹ ਕੋ ਪਾਏ
ਉਸ ਵੇਲੇ ਫਿਰ ਇਹਨੇ ਵੇਖਿਆ ਕਿ ਸਤਿਗੁਰਾਂ ਦਾ ਦਲ ਉਮੜਦਾ ਹੀ ਆ ਰਿਹਾ ਮਾਨੋ ਜਿਵੇਂ ਗੁਰੂ ਦਲ ਦੀ ਜਿੱਤ ਹੋ ਗਈ ਹੋਵੇ ਗੁਰੂ ਸਾਹਿਬ ਫਤਿਹ ਕਰਕੇ ਸਾਡੇ ਵੱਲ ਵੱਧ ਕੇ ਆਉਂਦੇ ਹੋਣ
ਸਹਿ ਨਾ ਸਕੇ ਉਹ ਨਿਜ ਹਾਰ ਕੋ ਕਾਵ ਸੋ ਦ੍ਰਿੜ ਬੰਧਵਾਏ
ਹਰੀ ਚੰਦ ਯੋਧਾ ਸੀ ਆਪਣੀ ਹਾਰ ਝੱਲ ਨਹੀਂ ਸਕਿਆ ਇਹਨੇ ਵੇਖਿਆ ਨਾ ਜਦੋਂ ਗੁਰੂ ਦਾ ਦਲ ਉਮੜ ਕੇ ਵੱਧ ਕੇ ਆ ਰਿਹਾ ਇਹਦੇ ਕੋਲੋਂ ਸਹਾਰਿਆ ਨਹੀਂ ਗਿਆ ਤੇ ਉਸ ਵੇਲੇ ਇਹਨੇ ਆਪਣਾ ਜ਼ਖਮ ਪੱਕਾ ਬਣਵਾਇਆ ਪੱਕੇ ਤੌਰ ਤੇ ਆਪਣੇ ਜ਼ਖਮ ਦੇ ਉੱਤੇ ਪੱਟੀ ਬਣਵਾਈ ਹੈ
ਰਸਾਵਲ ਚੰਦ ਹਰੀ ਚੰਦ ਜੋਧਾ ਉੱਠਿਓ ਫੇਰ ਕ੍ਰੋਧਾ
ਰਾਜਾ ਹਰੀ ਚੰਦ ਕ੍ਰੋਧ ਵਿੱਚ ਆਇਆ ਤੇ ਉੱਠਿਆ ਪਹਿਲਾਂ ਮੂਰਛਤ ਸੀ ਹੋਸ਼ ਵਿੱਚ ਆਇਆ ਵੇਖਿਆ ਗੁਰੂ ਦਲ ਉੱਤੇ ਚੜ ਕੇ ਆ ਗਿਆ ਤੇ ਸਹਿ ਨਾ ਸਕਦਾ ਹੋਇਆ ਬੜੇ ਰੋਸ ਵਿੱਚ ਆ ਕੇ ਹਰੀ ਚੰਦ ਉੱਠਿਆ ਬੜੇ ਕ੍ਰੋਧ ਨਾਲ
ਸੰਭਾਰਿਓ ਕੋ ਦੰਡਾ ਸਰੰਗ ਸੰਧ ਛੰਡਾ
ਆਪਣਾ ਤਨਖ ਸੰਭਾਲਿਆ ਤੇ ਤਨਖ ਤੇ ਚਾੜ ਚਾੜ ਕੇ ਤੀਰ ਛੱਡਣ ਲੱਗਾ ਤਨਖ ਬੜਾ ਵਧੀਆ ਚਲਾਉਂਦਾ ਸੀ ਤੀਰ ਅੰਦਾਜ਼ ਬੜੇ ਕਮਾਲ ਦਾ ਸੀ ਹਰੀ ਚੰਦ ਰਾਜਾ ਆਪਣੀ ਕਮਾਨ ਵਿੱਚ ਤੀਰ ਜੜ ਜੜ ਕੇ ਚਲਾਉਣ ਲੱਗਾ
ਉਨੰਗ ਆਨ ਲੀਨੇ ਤਜੇ ਓਜ ਕੀਨੇ
ਔਰ ਬੜੇ ਜੋਧ ਦੇ ਓਜ ਦੇ ਨਾਲ ਬੜੇ ਰੋਸ ਦੇ ਨਾਲ ਚਲਾਉਣ ਲੱਗਾ
ਗੁਰੂ ਵੀਰ ਮਾਰੇ ਜੋ ਆਗੇ ਪਧਾਰੇ
ਜਿਹੜੇ ਸੂਰਮੇ ਸਤਿਗੁਰਾਂ ਦੇ ਅੱਗੇ ਵੱਧ ਕੇ ਆਏ ਨੇ ਕਈ ਸੂਰਮੇ ਸਤਿਗੁਰਾਂ ਦੇ ਮਾਰ ਦਿੱਤੇ ਕਈ ਸੂਰਮੇ ਮਹਾਰਾਜ ਜੀ ਦੇ ਉਸ ਵੇਲੇ ਨੇ ਆਪਣੇ ਤੀਰਾਂ ਨਾਲ ਮਾਰ ਦਿੱਤੇ
ਜਿਸੇ ਅੰਗ ਲਾਗੇ ਤਬੇ ਪ੍ਰਾਨ ਤਿਆਗੇ
ਤਿੱਖੇ ਤੀਰ ਚਲਾਉਂਦਾ ਹਰੀ ਚੰਦ ਕੇ ਜਿਹਨੂੰ ਵੀ ਜਾ ਕੇ ਵੱਜਦਾ ਉਹਦੇ ਨਾਲ ਹੀ ਪ੍ਰਾਣ ਨਿਕਲ ਜਾਂਦੇ ਨੇ
ਸੁਰੰਗ ਲੋਕ ਜਾਵੇ ਪਰ ਹੂਰੀਆਂ
ਔਰ ਉਹ ਸੁਰਗ ਲੋਕ ਨੂੰ ਚਲੇ ਜਾਂਦੇ ਨੇ ਹੂਰਾ ਆ ਕੇ ਉਹਨਾਂ ਨੂੰ ਵਰ ਕੇ ਲੈ ਕੇ ਜਾਂਦੀਆਂ ਹਨ
ਤਉ ਵੀਰ ਪਾਰੇ ਮਰੇ ਨਾ ਪਿਛਾਰੇ
ਸਤਿਗੁਰਾਂ ਦੇ ਸੂਰਮੇ ਅੱਗੇ ਵੱਧ ਕੇ ਲੜ ਰਹੇ ਨੇ ਫਿਰ ਵੀ ਮਰਨ ਤੋਂ ਆਪਣੇ ਮਨ ਚ ਭੈ ਨਹੀਂ ਰੱਖਦੇ ਮੂਹਰੇ ਹੀ ਹੋ ਕੇ ਲੜ ਰਹੇ ਨੇ ਪਿੱਛੇ ਨਹੀਂ ਹਟਦੇ
ਹਲੰਹਾਲ ਕਾਲੇ ਪਾਏ ਅੱਗੇ ਪਾਏ ਡਾਲੇ
ਹਲਾ ਚਲੀ ਕਰਦਿਆਂ ਹੋਇਆ ਹੱਲਾ ਬੋਲਦੇ ਨੇ ਅੱਗੇ ਵੱਧਦੇ ਚੱਲੇ ਜਾ ਰਹੇ ਨੇ ਅੱਗੇ ਹੀ ਪੈਰ ਵਧਾਉਂਦੇ ਚੱਲੇ ਜਾ ਰਹੇ ਨੇ
ਹਰੀ ਚੰਦ ਹੇਰੇ ਸੋ ਕੋ ਪਿਓ ਕਨੇਰੇ
ਹਰੀ ਚੰਦ ਨੇ ਵੇਖਿਆ ਗੁਰੂ ਸਾਹਿਬ ਦੇ ਸੂਰਮਿਆਂ ਨੂੰ ਵੱਧਦਿਆਂ ਬੜਾ ਗੁੱਸੇ ਵਿੱਚ ਆਇਆ
ਸਦੇ ਬਨ ਦੋ ਕਰੇ ਓਜ ਸੋ
ਇਹਨੇ ਕੀ ਕੀਤਾ ਹਰੀ ਚੰਦ ਨੇ ਧਨਖ ਦੇ ਚਿਲੇ ਤੇ ਦੋ ਦੋ ਤੀਰ ਚੜਾ ਕੇ ਛੱਡਣੇ ਸ਼ੁਰੂ ਕਰ ਦਿੱਤੇ ਦੋ ਦੋ ਤੀਰ ਚੜਾ ਕੇ ਚਲਾਣੇ ਸ਼ੁਰੂ ਕਰ ਦਿੱਤੇ
ਹਤੇ ਇੱਕ ਬਾਰੀ ਲੱਗੇ ਹੋਏ ਪਾਰੀ
ਦੋ ਤੀਰ ਚਿਲੇ ਤੇ ਚਾੜ ਕੇ ਜਦੋਂ ਛੱਡਦਾ ਤੇ ਜਿਹੜੇ ਵੀ ਸੂਰਮੇ ਨੂੰ ਜਾ ਕੇ ਵੱਜਦਾ ਉਸ ਸੂਰਮੇ ਦੀ ਛਾਤੀ ਵਿੱਚੋਂ ਤੀਰ ਪਾਰ ਜਾ ਨਿਕਲਦਾ ਹੈ
ਪਟੰਗ ਹੋਏ ਕੇ ਕੋਰਾ ਪ੍ਰਹਾਰੇ ਸੋ ਜੋਰਾ
ਇੰਨੇ ਜ਼ੋਰ ਨਾਲ ਤੀਰ ਚਲਾਉਂਦਾ ਹਰੀ ਚੰਦ ਭਾਵੇਂ ਕੋਈ ਸੂਰਮਾ ਆ ਜਾਏ ਅੱਗੇ ਤੇ ਭਾਵੇਂ ਘੋੜਾ ਆ ਜਾਏ ਜਿਹਨੂੰ ਜਾ ਕੇ ਵੱਜਦਾ ਉਹ ਤੀਰ ਪਾਰ ਜਾ ਨਿਕਲਦਾ ਹੈ
ਤਨੰਗ ਫੋੜ ਦੇਤਾ ਗਿਰੇ ਜੰਗ ਖੇਤਾ
ਔਰ ਤਨ ਨੂੰ ਫੋੜ ਸੁੱਟਦਾ ਹੈ ਔਰ ਉਹ ਜ਼ਮੀਨ ਤੇ ਡਿੱਗ ਪੈਂਦਾ ਇਹਦੇ ਤੀਰ ਨੂੰ ਖਾ ਕੇ
ਉੱਠੇ ਪੈਨਾ ਸੋਈ ਮਹਾਨੀਂਦ ਸੋਈ
ਔਰ ਇਸ ਤਰ੍ਹਾਂ ਸੂਰਮੇ ਜੰਗ ਦੇ ਮੈਦਾਨ ਚ ਸੌ ਜਾਂਦੇ ਨੇ ਜਿਵੇਂ ਬੜੀ ਗੂੜੀ ਨੀਂਦ ਆਈ ਹੋਵੇ ਤੇ ਮੁੜ ਕੇ ਨਹੀਂ ਉੱਠਦੇ
ਗੁਰੂ ਹੇਰ ਤਾਂ ਕੋ ਬਡੋ ਵੀਰ ਬਾਂਕੋ
ਕਲਗੀ ਧਰ ਜੀ ਵੇਖ ਰਹੇ ਸੀ ਨਾ ਸਾਰਿਆਂ ਵਿੱਚੋਂ ਕਿ ਜਿਹੜਾ ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਵੱਡਾ ਸੂਰਮਾ ਬਹਾਦਰ ਯੋਧਾ ਹੋਵੇਗਾ ਉਹਦੇ ਨਾਲ ਅਸੀਂ ਲੜਾਂਗੇ ਕਲਗੀ ਧਰ ਜੀ ਵੇਖ ਰਹੇ ਸਨ ਕਿ ਜਿਹੜਾ ਇਹਨਾਂ ਸਾਰਿਆਂ ਚੋਂ ਸਭ ਤੋਂ ਵੱਡਾ ਸੂਰਮਾ ਹੋਵੇਗਾ ਉਹਦੇ ਨਾਲ ਜਾ ਕੇ ਅਸੀਂ ਭੇਡ ਕਰਾਂਗੇ ਕਲਗੀ ਧਰ ਨੇ ਹਰੀ ਚੰਦ ਨੂੰ ਵੇਖਿਆ ਮਹਾਰਾਜ ਜੀ ਬਚਿੱਤਰ ਨਾਟਕ ਚ ਲਿਖਦੇ ਨੇ ਹਰੀ ਚੰਦ ਮਾਰੇ ਸੋ ਯੋਧਾ ਲਤਾਰੇ ਕਹਿੰਦੇ ਹਰੀ ਚੰਦ ਰਾਜਾ ਸਾਡੇ ਸੂਰਮਿਆਂ ਨੂੰ ਮਾਰਦਾ ਹੋਇਆ ਸਾਡੇ ਯੋਧਿਆਂ ਨੂੰ ਲਤਾੜਦਾ ਹੋਇਆ ਮੂਹਰੇ ਹੀ ਅੱਗੇ ਵੱਧਦਾ ਚੱਲਿਆ ਆ ਰਿਹਾ ਸੀ ਤੋ ਕਲਗੀ ਧਰ ਦੀ ਨਿਗਾਹ ਹਰੀ ਚੰਦ ਰਾਜੇ ਤੇ ਪਈ
ਗਏ ਤਾਏ ਆਗੇ ਜਿਸੇ ਕੋਪ ਜਾਗੇ
ਮਹਾਰਾਜ ਜੀ ਪੀਰ ਰਸ ਵਿੱਚ ਜਾ ਗਏ ਤੇ ਕੋਪ ਮਹਾਰਾਜ ਗੁਰੂ ਕਲਗੀ ਧਰ ਦਾ ਜਾਗਿਆ ਹੈ
ਹਰੀ ਚੰਦ ਦੇਖੇ ਪ੍ਰਭੂ ਜੀ ਪਰਖੈ
ਮਹਾਰਾਜ ਜੀ ਅੱਗੇ ਆ ਗਏ ਹਰੀ ਚੰਦ ਰਾਜੇ ਨੇ ਪਛਾਣ ਲਿਆ ਵੀ ਇਹ ਗੁਰੂ ਗੋਬਿੰਦ ਸਿੰਘ ਹੈ ਇਹ ਦੁਸ਼ਮਣ ਦੀ ਫੌਜ ਦਾ ਸਿਪਹਿ ਸਲਾਰ ਜਰਨੈਲ ਹੈ ਇਹ ਫੌਜਾਂ ਗੁਰੂ ਗੋਬਿੰਦ ਸਿੰਘ ਦੀਆਂ ਨੇ ਤੇ ਇਹ ਇਹਨਾਂ ਸਾਰਿਆਂ ਦਾ ਜਰਨੈਲ ਹੈ
ਤਬੇ ਤਾਨ ਬਾਨੰ ਬਲੀ ਵੀਰ ਜਵਾਨ
ਹਰੀ ਚੰਦ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਪਹਿਚਾਣ ਕਰ ਲਈ ਤੇ ਪਹਿਚਾਣ ਕਰਕੇ ਨੇੜੇ ਆਇਆ ਤੇ ਇਹਨੇ ਆਪਣੀ ਕਮਾਨ ਦੇ ਚਿਲੇ ਤੇ ਚਾੜਿਆ ਤੀਰ ਤੇ ਮਹਾਰਾਜ ਦਸਵੇਂ ਪਾਤਸ਼ਾਹ ਦਾ ਨਿਸ਼ਾਨਾ ਲਾ ਕੇ ਇਹਨੇ ਆਪਣਾ ਤੀਰ ਚਲਾਇਆ ਹੈ
ਗੁਰੂ ਔਰ ਮਾਰਾ ਮਨੋ ਆਏ ਮਾਰਾ
ਇਹਨੇ ਤੀਰ ਚਲਾਇਆ ਏਦਾਂ ਚਲਾਇਆ ਸਤਿਗੁਰਾਂ ਵੱਲ ਤੀਰ ਏਦਾਂ ਛੱਡਿਆ ਕਹਿੰਦੇ ਮਨ ਨੂੰ ਜਿਵੇਂ ਸ਼ੂਕਦਾ ਹੋਇਆ ਮਾਰ ਸ਼ੂਕਦਾ ਹੋਇਆ ਨਾਗ ਫਨੀਅਰ ਮਹਾਰਾਜ ਜੀ ਵੱਲ ਵੱਧ ਕੇ ਡਸਣ ਵਾਸਤੇ ਆਉਂਦਾ ਹੋਵੇ
ਗਇਓ ਹੱਥ ਠਾਗਾ ਹਯੰਗ ਅੰਗ ਲਾਗਾ
ਚਲਾਣ ਵੇਲੇ ਦਾ ਹੱਥ ਥੋੜਾ ਜਿਹਾ ਹਿੱਲ ਗਿਆ ਤੇ ਕਹਿੰਦੇ ਮਹਾਰਾਜ ਜੀ ਦੇ ਵੱਜਣ ਦੀ ਬਜਾਏ ਉਹ ਤੀਰ ਸਤਿਗੁਰਾਂ ਦੇ ਘੋੜੇ ਨੂੰ ਆ ਕੇ ਲੱਗਾ ਮਹਾਰਾਜ ਗੁਰੂ ਕਲਗੀ ਧਰ ਦੇ ਘੋੜੇ ਨੂੰ ਆ ਕੇ ਉਹ ਤੀਰ ਵੱਜਾ
ਕਛੂ ਕਾਵ ਥੋੜਾ ਪ੍ਰਭੂ ਕੇਰ ਘੋਰਾ
ਮਹਾਰਾਜ ਜੀ ਦੇ ਘੋੜੇ ਨੂੰ ਥੋੜਾ ਜਿਹਾ ਜ਼ਖਮ ਆਇਆ ਤੀਰ ਕੋਈ ਬਹੁਤੇ ਜ਼ੋਰ ਦਾ ਨਹੀਂ ਲੱਗਾ ਲੱਗਾ ਜ਼ਰੂਰ ਘੋੜੇ ਨੂੰ ਪਰ ਥੋੜਾ ਜਿਹਾ ਜ਼ਖਮ ਹੋਇਆ ਘੋੜੇ ਨੇ ਕੋਈ ਪਰਵਾਹ ਨਹੀਂ ਕੀਤੀ
ਤਿਮੰਗ ਬੇਗ ਤਾਰੇ ਸੋ ਪੀਰਾ ਸਹਾਰੇ
ਉਸੇ ਤਰ੍ਹਾਂ ਵੀਰ ਰਸ ਵਿੱਚ ਆ ਕੇ ਘੋੜਾ ਉਸੇ ਤਰ੍ਹਾਂ ਧੀਰਜ ਧਾਰਨ ਕਰਕੇ ਖਲੋ ਕੇ ਮਹਾਰਾਜ ਜੀ ਦਾ ਭਾਰ ਚੁੱਕੀ ਮਜੰਗ ਰਣ ਭੂਮੀ ਵਿੱਚ ਖਲੋਤਾ ਰਿਹਾ
ਰਿਸਿਓ ਸੈਲ ਰਾਜਾ ਸਰਿਓ ਨਾਏ ਕਾਜਾ
ਹਰੀ ਚੰਦ ਰਾਜਾ ਗੁੱਸੇ ਵਿੱਚ ਆਇਆ ਜਦੋਂ ਪਹਿਲਾ ਤੀਰ ਖਾਲੀ ਚਲਾ ਗਿਆ ਉਹਦਾ ਮਹਾਰਾਜ ਜੀ ਨੂੰ ਨਹੀਂ ਵੱਜਾ ਤੇ ਬੜੇ ਰੋਸ ਵਿੱਚ ਆਇਆ ਗੁੱਸੇ ਵਿੱਚ ਆਇਆ
ਲਿਓ ਬਾਨੇ ਆਨਾ ਸੋਚਾ ਪੰਸਦਾਨਾ
ਇਹਨੇ ਦੂਸਰਾ ਤੀਰ ਕੱਢਿਆ ਪੱਥੇ ਚੋਂ ਨਿਸ਼ਾਨੇ ਦੇ ਉੱਤੇ ਲਾਇਆ ਆਪਣੇ ਚਿਲੇ ਤੇ ਚਾੜ ਕੇ ਸਤਿਗੁਰਾਂ ਦਾ ਨਿਸ਼ਾਨਾ ਬੰਨਿਆ
ਗੁਰੂ ਵੀਰ ਪਾਰੀ ਨਿਹਾਰੇ ਆਗਾਰੀ
ਸਾਹਮਣੇ ਸਤਿਗੁਰੂ ਜੀ ਵੀਰ ਯੋਧੇ ਖੜੇ ਨੇ ਮਹਾਰਾਜ ਜੀ ਨੂੰ ਸਾਹਮਣੇ ਖਲੋਤਿਆਂ ਹਰੀ ਚੰਦ ਨੇ ਵੇਖਿਆ ਹੈ
ਬਣਾਏ ਨਿਸ਼ਾਨਾ ਤਜਿਓ ਤੀਖ ਬਾਨਾ
ਇਹਨੇ ਤੀਰ ਚਲਾਇਆ ਮਹਾਰਾਜ ਜੀ ਦੇ ਮੱਥੇ ਦਾ ਨਿਸ਼ਾਨ ਲਾ ਕੇ ਕਿ ਮੱਥੇ ਦੇ ਵਿੱਚ ਜਾ ਕੇ ਤੀਰ ਵੱਜੇ ਤੇ ਤੀਰ ਦਾ ਨਿਸ਼ਾਨਾ ਸੇਧ ਕੇ ਗੁਰੂ ਕਲਗੀ ਧਰ ਦੇ ਮੱਥੇ ਦਾ ਇਹਨੇ ਤੀਰ ਚਲਾਇਆ ਹੈ
ਗਇਓ ਹੱਥ ਹਾਲੀ ਪਇਓ ਵਾਰ ਖਾਲੀ
ਤੇ ਫੇਰ ਹੱਥ ਹਿੱਲ ਗਿਆ ਇਹਦਾ ਚਲਾਉਂਦੇ ਦਾ सतगुरु सच्चे पातशाह जी महाराज जी दे ओ तीर नहीं बजा, ओ तीर फेरे दा खाली चला गया।
छूयो श्रोण संगा परे हो सोख तंगा,
खालसा जी ओ तीर महाराज जी दे कन दे नाल थोड़ा जा खह के गया, जिथे कन पट्टी होंदी है ना आपां दस्तार वरदे कन पट्टी है, इथों कन दे कोलों खह के गया ते सतगुरां दे कन ते थोड़ी जी चुंझ लगी ते महाराज जी दा कन थोड़ा जा जख्मी होया।
कछू कावो होवा लौ ब्रिंद जोवा,
जिवें माड़ी जी चरेंट लगदी है ना, इन्ना क जख्म होया ते थोड़ा जा विचों लहू सिमया गुरु कलगीधर दे कन विचों।
हरी चंद हेरे बिस्मियो कनेरे,
हरी चंद हैरान हो गया भी मेरा दूजा तीर भी खाली चला गया, पहला भी खाली दूजा तीर भी खाली चला गया, हैरान हो गया, बड़ी हैरानी नाल वेखदा कि मेरे दोवे तीर किवें खाली चले गए।
लगे तीर नाई पयो मोए काई,
हो की गया मैनू, मेरी तीर विद्या किथे चली गई, किथे चली गई मेरी तनख विद्या, आ की हो गया मेरे हथा नू कि मेरे तीर जेड़े ने वो मार नहीं कर रहे।
तो रंगे न मारा न शत्रु संघारा,
कहते ना गुरु का घोड़ा मारिया गया ना ही गुरु मारिया गया मेरे को, दोवे तीर मेरे खाली चले गए ने।
जो विद्या कमाई नहीं काम आई,
जड़ी तनख विद्या मैं हुण तक कमाई है वो अज कम नहीं आई, वो मेरी विद्या अज किथे चली गई है।
गुरु सावधाना अडोलंग निशाना,
गुरु सावधान खड़े ने, वो तो अडोल ने, वो तो आसे पासे भी नहीं हुए, जाता होवे ना कि आसे पासे हो जान ते मेरा तीर खाली चला जाए, वो तो उत्थे ही खड़े ने सावधान होके, पर मेरा निशाना क्यों नहीं लग रहा, मेरे तीर उन्हां नूं क्यों नहीं लग रहे।
तो मैं नहाना रे ओ तार प्राणा,
फिर भी मैं उन्हां नूं मार नहीं सकिया, उन्हां दे प्राण नहीं कढ सकिया तीर चला के।
बिचारे उदारा मनो युद्ध हारा,
विचारदा हरी चंद मन विच इदां जापदा इहनूं कहिंदा वी हुण तां युद्ध हार ही गए हां, समझ लो हुण तां जंग हार गए हां।
उनंग देख नैना ले ओ बाण पैना,
इहने फेर तीजा तीर कढ़िया गुस्से विच आ के पत्थे चों। वेखो कलगीधर ने तीन वारां दा मौका दित्ता है इहनूं, दो पहला चला बैठा है, हुण तीजा तीर अपने पत्थे चों कढ के रिसे होए लाल नैणा दे नाल महाराज जी वल निशाना बदन लगा।
तकियो बीच छाती लगे प्राण काती,
सतगुरां दी छाती दा निशाना इन्हें लाया कि सतगुरां दी छाती विच तीर बजे और इन्हां दे प्राण निकल जान।
करे ओज छोरा चले ओ शूक कोरा,
बड़ा भारी जोर ला के कन्ना तक तंदी खिच के इन्हें तीर गुरु कलगीधर पातशाह दी छाती दा निशाना ला के चलाया है।
हुती बंद पेटी चौं और लपेटी,
महाराज जी ने चमड़े दी पेटी जेड़ी सी ना वो लपेटी हुई सी सारे शरीर ते, चमड़े दी पेटी पिछे पत्था बनन वास्ते भी हुंदी है, कमर कस्सा भी चमड़े दी पेटी दा सी, वो चमड़े दी पेटी महाराज जी दे शरीर उत्ते चारे पासे लपेटी हुई सी।
सरंग अंग काती लगियो बीच छाती,
वो जेड़ा तीर सी आया सतगुरां दी छाती विच वज्जा भी, महाराज जी ले नहीं उत्थों, सामने खलोते रहे कि लाल है निशाना, पहले दो तीर भी सामने खलो के चा सहारे, तीसरा तीर आके महाराज जी दी छाती विच आके वज्जा।
तहां द्वाल पाता सो पेटी के साथा,
उत्थे महाराज जी दा जेड़ा पत्था सी ना तीरां वाला उहदी पेटी बद्धी होई सी महाराज जी दी छाती दे उत्ते, वो चमड़े दी पेटी सी।
गयो बेद दो चुभियो चरम सो,
थले दूजी पेटी सी चमड़े दी, दोहां पेटियां नूं तीर विन के अंदर चला गया ते तीर दी जिहड़ी अगली मुखी हुंदी आ नोक, वह थोड़ी जी नोक महाराज गुरु कलगीधर पातशाह जी दी छाती विच आ के चुभ गई।
गुरु काड गेरा कयो ताए बेरा,
महाराज जी ने तीर पुट के अपनी छाती दे विचों कढ के बाहर सुट दिता, थोड़ी जी जख्म होया महाराज जी दे, थोड़ा जा घाव होया, वो तीर पुट के छाती विचों महाराज जी ने पेटियां विचों सुट के बाहर सुट दिता।
दोरा साध साध बल तो एको ਜਿਸ ਪਰ ਧਰਤ ਗੁਮਾਨ।
ਜਦੋਂ ਤਿੰਨੇ ਤੀਰ ਨਿਸ਼ਫਲ ਚਲੇ ਗਏ ਨਾ ਹਰੀ ਚੰਦ ਦੇ, ਫਿਰ ਗੁਰੂ ਕਲਗੀਧਰ ਜੀ ਹੁਣ ਬੋਲੇ, ਕਹਿੰਦੇ ਸ਼ਾਬਾਸ਼ ਸ਼ਾਬਾਸ਼ ਹਰੀ ਚੰਦ ਤੇਰੀ ਇਸ ਬਹਾਦਰੀ ਦੇ, ਸ਼ਾਬਾਸ਼ ਹੈ ਤੇਰੀ ਇਸ ਬਹਾਦਰੀ ਦੇ, ਤੇਰਾ ਇਹ ਜਿਹੜਾ ਆਹ ਬਲ ਹੈ ਤੇਰਾ ਜਿਹਦੇ ਤੂੰ ਤੂੰ ਗੁਮਾਨ ਕਰਦਾ, ਜਿਹਦੇ ਤੇ ਤੂੰ ਹੰਕਾਰ ਕਰਦਾ।
ਵਿਦਿਆ ਸਿੱਖੀ ਇਤ ਕਹੀ ਕਾ ਓਜ ਤਜ ਬਾਨ।
ਆਹ ਵਿਦਿਆ ਸਿੱਖੀ ਸੀ ਤੂੰ ਧਨਖ ਵਿਦਿਆ, ਆਹ ਵਿਦਿਆ ਦਾ ਮਾਣ ਕਰਦਾ ਸੀ ਵੀ ਮੇਰੇ ਵਰਗਾ ਕੋਈ ਧਨਖ ਅੰਦਾਜ਼ ਧਨਖ ਧਾਰ ਹੀ ਨਹੀਂ ਹੈ। ਕਹਿੰਦੇ ਆਹ ਵਿਦਿਆ ਸੀ ਕਿ ਤਿੰਨ ਤੀਰ ਚਲਾਏ ਤੇਰੇ ਤਿੰਨੇ ਖਾਲੀ ਚਲੇ ਗਏ, ਕਿੱਥੇ ਗਿਆ ਤੇਰਾ ਬਲ, ਕਿੱਥੇ ਗਿਆ ਤੇਰੇ ਤੀਰਾਂ ਦਾ ਬਲ, ਜਿਹੜੇ ਤੀਰਾਂ ਦਾ ਤੂੰ ਬੜਾ ਮਾਣ ਕਰਦਾ ਹੈ।
ਸ਼ਤਰੂ ਹਤਨ ਤੋਂ ਇਤ ਕਰਿਓ ਭਾਵ ਤਨਕ ਨੇ ਪਾਏ।
ਦੁਸ਼ਮਣ ਨੂੰ ਕੀ ਮਾਰਨਾ ਨਲੈਕਾ, ਤੂੰ ਤਾਂ ਸਾਡੇ ਸਰੀਰ ਨੂੰ ਜ਼ਖਮੀ ਤੱਕ ਵੀ ਨਹੀਂ ਕਰ ਸਕਿਆ, ਤੂੰ ਤਾਂ ਦੁਸ਼ਮਣ ਦੇ ਸਰੀਰ ਨੂੰ ਘਾਵ ਤੱਕ ਨਹੀਂ ਦੇ ਸਕਿਆ।
ਕਹਾਂ ਕਰੇ ਵਿਸ਼ਵਾਸ ਕੋ ਲਿਓ ਵਿਜੇ ਅਰ ਕਾਏ।
ਕਿਹੜੀ ਵਿਦਿਆ ਦਾ ਵਿਸ਼ਵਾਸ ਤੇ ਭਰੋਸਾ ਕਰਕੇ ਆਇਆ ਸੀ ਤੂੰ? ਕਹਿੰਦਾ ਸੀ ਮੈਂ ਜਿੱਤ ਕੇ ਘਰ ਮੁੜਾਂਗਾ, ਆਹ ਵਿਦਿਆ ਦਾ ਮਾਣ ਕਰਕੇ ਜਿੱਤ ਕੇ ਘਰ ਜਾਣਾ ਚਾਹੁੰਦਾ ਸੀ। ਤਿੰਨ ਤੀਰ ਚਲਾਏ, ਉਹ ਵੀ ਅਸੀਂ ਖਲੋਤੇ ਰਹੇ ਅਡੋਲ ਸਾਹਮਣੇ ਕਿ ਨਿਸ਼ਾਨਾ ਤੇਰੇ ਸਾਹਮਣੇ ਹੈ, ਆਪਣੀ ਜਗ੍ਹਾ ਤੋਂ ਹਿੱਲੇ ਨਹੀਂ, ਤੇ ਤੇਰੇ ਤਿੰਨੇ ਤੀਰ ਨਿਸ਼ਫਲ ਚਲੇ ਗਏ, ਆਹ ਵਿਦਿਆ ਦਾ ਮਾਣ ਕਰਕੇ ਤੂੰ ਆਪਣੇ ਘਰ ਜਿੱਤ ਕੇ ਜਾਣਾ ਚਾਹੁੰਦਾ ਸੀ।
ਤੀਨ ਵਾਰ ਤੈ ਕਰ ਚੁੱਕਿਓ ਅਬ ਦਿਓ ਮੇਰੋ ਵਾਰ।
ਕਹਿੰਦੇ ਹਰੀ ਚੰਦ ਤਿੰਨ ਵਾਰ ਤੂੰ ਕਰ ਚੁੱਕਾ, ਹੁਣ ਸਾਡਾ ਵਾਰ ਦੇ ਕੇ ਜਾਈ, ਜੇ ਤੂੰ ਆਪਣੀ ਸੂਰਮੇ ਮਾਂ ਦਾ ਪਿਓ ਦਾ ਜਾਇਆ ਤੇ ਸਾਡਾ ਵਾਰ ਦੇ ਕੇ ਜਾਈ, ਹੁਣ ਸਾਡੀ ਵਾਰੀ ਆ ਵਾਰ ਕਰਨ ਦੀ।
ਦੇਖੋ ਵਿਦਿਆ ਤਨੁੱਖ ਕੀ ਜਿਮ ਪਟ ਕਰੇ ਉਚਾਰ।
ਸੂਰਮੇ ਦੱਸਦੇ ਨੇ ਨਾ ਸ਼ਸਤਰ ਵਿਦਿਆ ਚ ਤਨਖ ਵਿਦਿਆ ਕੀ ਹੈ, ਉਹ ਅਸੀਂ ਤੈਨੂੰ ਦਿਖਾਨੇ ਆ। ਸਾਡਾ ਤੀਰ ਚੱਲੇਗਾ ਹੁਣ ਕਮਾਨ ਚੋਂ, ਤੇ ਜਦੋਂ ਸਾਡਾ ਤੀਰ ਚੱਲੇਗਾ ਹਰੀ ਚੰਦ ਫਿਰ ਵੇਖੀ ਤੇ ਤੈਨੂੰ ਪਤਾ ਲੱਗੇਗਾ ਕਿ ਤਨਖ ਵਿਦਿਆ ਕਿਹਨੂੰ ਕਹਿੰਦੇ ਨੇ। ਆਹ ਜਿਹੜੀ ਵਿਦਿਆ ਤੂੰ ਸਿੱਖੀ ਹੈ ਤੇ ਨਿਕੰਮਿਆਂ ਵਾਲੀ ਹੈ, ਆਹ ਵਿਦਿਆ ਤੇ ਤੂੰ ਭਰੋਸਾ ਕਰਦਾ ਸੀ, ਸਾਡੀ ਵਿਦਿਆ ਹੁਣ ਵੇਖੀ ਕਿਵੇਂ ਸਾਡੀ ਕਮਾਨ ਚੋਂ ਤੀਰ ਨਿਕਲ ਕੇ ਆਉਂਦਾ, ਇਹਨੂੰ ਤਨਖ ਵਿਦਿਆ ਕਹਿੰਦੇ ਹਨ।
ਲੱਗਿਓ ਬਾਣ ਕਾਢਿਓ ਜਬੈ ਨਿਕਸੀ ਸ਼੍ਰੋਣਤ ਬੁੰਦ।
ਜਦੋਂ ਮਹਾਰਾਜ ਨੇ ਕਹਿ ਕੇ ਛਾਤੀ ਚੋਂ ਤੀਰ ਬਾਹਰ ਕੱਢਿਆ ਨਾ, ਤੇ ਥੋੜੀ ਜਿਹੀ ਚੁੰਝ ਲੱਗੀ ਸੀ ਤੀਰ ਦੀ, ਤੇ ਮਹਾਰਾਜ ਜੀ ਦੇ ਸਰੀਰ ਦੇ ਵਿੱਚੋਂ ਖੂਨ ਦੀ ਤਤੀਰੀ ਉਹ ਨਿਕਲ ਕੇ ਬਾਹਰ ਆਈ ਹੈ।
ਸ਼੍ਰੀ ਗੁਰ ਗੋਬਿੰਦ ਸਿੰਘ ਜੀ ਹਰਖੇ ਹਿਰਦੇ ਬਿਲੰਦ।
ਸਰੀਰ ਚੋਂ ਨਿਕਲਿਆ ਖੂਨ ਵੇਖ ਕੇ ਕਲਗੀਧਰ ਦਾ ਹਿਰਦਾ ਬੜਾ ਖੁਸ਼ ਹੋਇਆ। ਮਹਾਰਾਜ ਜੀ ਬੜੇ ਪ੍ਰਸੰਨ ਹੋਏ ਕਿ ਸਾਡੇ ਸਰੀਰ ਤੇ ਸ਼ਸਤਰ ਵੱਜਾ ਤੇ ਸ਼ਸਤਰ ਵੱਜ ਕੇ ਸਰੀਰ ਸਫਲਾ ਹੋਇਆ।
ਛਤਰੀ ਧਰਮ ਕੋ ਤਾਰ ਕੈ ਪੈ ਨਾ ਕਰੇ ਪਰ ਵੀਰ।
ਛਤਰੀ ਧਰਮ ਦੀ ਪਾਲਣਾ ਕਰਨ ਵਾਲਾ ਸੂਰਮਾ ਕਦੇ ਜੰਗ ਦੇ ਮੈਦਾਨ ਵਿੱਚ ਪੈ ਨਹੀਂ ਰੱਖਦਾ, ਡਰ ਨਹੀਂ ਰੱਖਦਾ।
ਪੁਨ ਰਿਪ ਸਨ ਮੁਖ ਦੇਖ ਕੇ ਖਰੋ ਖੇਤ ਧਰ ਤੀਰ।
ਸਤਿਗੁਰੂ ਜੀ ਨੇ ਸਾਹਮਣੇ ਦੁਸ਼ਮਣ ਨੂੰ ਖਲੋਤਾ ਵੇਖਿਆ ਕਿ ਹਰੀ ਚੰਦ ਵੀ ਖਲੋਤਾ ਰਿਹਾ। ਮਹਾਰਾਜ ਜੀ ਨੇ ਹਰੀ ਚੰਦ ਨੂੰ ਖਲੋਤਿਆਂ ਵੇਖਿਆ ਹੈ।
ਰਸਾਵਲ ਚੰਦ ਜਬੈ ਬਾਨ ਲਾਗਿਓ ਪਿੱਖੇ ਖੋਪ ਜਾਗਿਓ।
ਕਲਗੀਧਰ ਨੇ ਆਪ ਵੀ ਆਪਣੀ ਮੁਕੱਦਸ ਕਲਮ ਦੇ ਨਾਲ ਦਸਮ ਗ੍ਰੰਥ ਸਾਹਿਬ ਚ ਲਿਖਿਆ। ਮਹਾਰਾਜ ਜੀ ਨੇ ਪੰਕਤੀਆਂ ਇਸ ਤਰ੍ਹਾਂ ਲਿਖੀਆਂ ਨੇ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਕਹਿੰਦੇ ਜਦੋਂ ਮਹਾਰਾਜ ਜੀ ਕਹਿੰਦੇ ਸਾਡੇ ਬਾਣ ਲੱਗਾ ਨਾ ਤੇ ਸਾਡਾ ਰੋਸ ਜਾਗਿਆ, ਵੀਰ ਰਸ ਜਾਗਿਆ, ਕਰਨ ਲੈ ਕਮਾਣ। ਕਹਿੰਦੇ ਆਪਣੇ ਹੱਥ ਵਿੱਚ ਅਸੀਂ ਆਪਣੀ ਕਮਾਨ ਸੰਭਾਲ ਲਈ ਔਰ ਆਪਣੇ ਪੱਥੇ ਵਿੱਚੋਂ ਕੱਢਿਆ ਚੋੜਵਾਂ ਜਿਹਾ ਖੱਪਰਾ ਤੀਰ, ਫੁਲਾਦ ਦਾ ਬਣਿਆ ਹੋਇਆ ਤਿੱਖਾ ਤੀਰ ਮਹਾਰਾਜ ਗੁਰੂ ਕਲਗੀਧਰ ਜੀ ਨੇ ਕੱਢਿਆ ਹੈ।
ਲਿਓ ਚਾਪੇ ਆਪੂ ਮਾ ਸ਼ਤਰੂ ਖਾਪੂ।
ਹੱਥ ਵਿੱਚ ਤਨਖ ਪਕੜਿਆ ਦੁਸ਼ਮਣ ਦਾ ਖਾਪ ਨਾਸ ਕਰਨ ਵਾਸਤੇ।
ਕੱਢਿਓ ਤੀਰ ਤੀਖਾ ਜੋ ਸਾਪੰ ਸਰੀਖਾ।
ਤੀਰ ਕੱਢਿਆ ਮਹਾਰਾਜ ਜੀ ਨੇ ਜਿਹੜਾ ਸੱਪ ਦੇ ਸਮਾਨ ਛੂੰਕ ਕੇ ਜਾਣ ਵਾਲਾ ਹੈ।
ਕੋਨੰ ਜੋਰ ਤਾਨਾ ਲੱਗਿਓ ਪਾਨ ਕਾਨਾ।
ਮਹਾਰਾਜ महाराज जी ने अपने गुणे ते तीर दी तंदी दे उत्ते उसनु चाड़िया ते पान कन्ना तक खिचे हन।
हरी चंद हेरा निशानो बडेरा,
हरी चंद नु सामने वेख के उदा निशाना लाया है।
रिदे तक आचे रिपूनाश बाचे,
किथे लाया? हरी चंद दे दिल दे उत्ते जिथे उदा कलेजा है, हिरदा है, उथे महाराज जी ने निशाना लाया है।
तजियो शीघ्र तारी गयो बेद पारी,
महाराज जी ने बड़ी शीघ्रताई नाल तीर छड़िया, बड़ी फुर्ती नाल, बड़ी तेजी नाल ओ तीर चल के गया।
दसियो नाग मानो गिरियो प्राण हानो,
ओ तीर हरी चंद दी छाती च वज के पार जा निकलिया। हरी चंद की छाती च तीर वजा ते पार जा निकलिया। कहिंदे इदा जाके विच घुस गया तीर, जिवें सप दे खुड दे विच सप प्रवेश कर जांदा है।
रिदा फोर पारा परे हो जाए न्यारा,
हिरदे नूं विन के तीर पार जा निकलिया न्यारा होके। कहिंदे तीर नूं खून तक नहीं लगा, एनी तेजी नाल तीर विचों निकलिया के सुरखा तक नहीं लगा, पार जा निकलिया।
तरू ज्यों पुराना मनो पायु हाना,
हरी चंद इस तरह डिगा जिवें कोई पुराना दरख्त खड़ा होवे ना ते तेज हनेरी चले ते तड़म दे के दरख्त डिग पैंदा है।
पिखियो दोन ओरा करे ओ पूर शोरा,
और डिग पिया हरी चंद जमीन दे उत्ते। दो पासियां दे सूरमे हैरान हो गए। इधर गुरु कलगिया वाले चौजी प्रीतम दे सूरमियां ने उच्ची आवाज विच सत श्री अकाल गुरवारे अकाल दा जकारा छड़िया है।
पटंग हेल काला पठाने बिसाला,
और जिन्ने पट सन उन्होंने एहो जिहा हल्ला कीता सतगुरां दे सूरमियां ने के जिन्ने पठान सन अगे खड़े होए उन्होंने भाजड़ा पा दित्तियां।
गुरु बाण मारे अनेक संघारे,
जिन्हें अनेक तीर चलाए हरी चंद नूं मारन तो बाद, जिन्ने तीर चलाए अनेक दुश्मनां नूं प्रो सुटिया।
चले हो अग्र आयो सो जाने ना पायो,
जिहड़ा अगे चल के आया वह जीवदा वापस नहीं मुड़ सकिया।
कने काए केरे त्रसे मृत्यु हेरे,
सारे घायल करके सुट दते, कई डरदे ही मारे गए।
लिए सूर मारी भजे पीर पारी,
एना बड़े सूर में मार मुकाए, बड़े योदे जेड़े सारो मार मुकाए हन, कई भज गए हन।
कहा लो उचारे परी लो मारे,
कहते किथे तक वर्णन करिए, एहो जे लोहे ते मार पई है, एहो जी लोहे दी मार मची है।
गुरु जी तो दलं जान दोई,
दोआ दला ने जान लिया, दुश्मना ने भी ते सतगुरां दे सूरमियां ने भी जान लिया के गुरु गोबिंद सिंह साहब महाराज पंगाणी दा जंग फतेह कर गए हैं। के सतगुरु जी ने जंग जित लिया है, फतेह प्राप्त कर ली है। महाराज गुरु कलगीधर ने आप लिखे है, पई जीत मेरी कृपा काल केरी, रणजीत आए जयंगीत गाए। कहते अकाल पुरख की कृपा नाल असीं इह जंग जित ली है, पंगाणी का जंग फतेह करके महाराज जिवें वापस श्री पौंटा साहब आ रहे ने, वो कथा आप जी अगलिया प्रसंगा में श्रवण करोगे।